नहीं कारण है,
कर्म अभ्यास।
ज्ञान पया तो कर्मे नाश। मैनू कर्म करने की लोड़ ही नहीं जी, असल ज्ञान आ जाए। वह जिहड़ा ज्ञान उन्होंने आता ज्ञान खंड का ही ज्ञान था, उत्थे ही बैठे है। जिहड़ा असल ज्ञान है जिहड़ा अंदर आउंदा है, जिन मस्तक तुर हर लिखिया तिना सतिगुर मिलिया राम राजे, अग्ञान अंधेरा कट। जिहड़ा भगतां नूं ज्ञान आया, जिहड़ा महल्यां नूं ज्ञान आया और सिखां नूं ज्ञान आया, उह साडे ग्रंथ दे विच इहो ज्ञान है। बाकी अनेक किस्म दा ज्ञान है, लेकिन महाराज उत्थे लिखदे ने कबीर साहब कहिंदे असीं कर्म काहदे लई करीदे, भी ज्ञान सानूं आ जाए ਅਸੀਂ ਕਿਹੜਾ ਕਰਮ ਕਰੀਏ ਜਿਹਦੇ ਨਾਲ ਸਾਡਾ ਜੀਵਨ ਸੁਖੀ ਹੋ ਜਾਏ ਸਾਰੇ। ਕਹਿੰਦਾ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਕਹਿੰਦੇ ਸਾਰੀਆਂ ਐਵੇਂ ਪੌੜੀਆਂ ਹੀ ਆ ਚੜ੍ਹਨ, ਜਦੋਂ ਉੱਥੇ ਚੜ੍ਹ ਗਿਆ ਸਭ ਪੌੜੀ ਦੀ ਲੋੜ ਨਹੀਂ ਆ। ਤਾਂ ਸਾਡੀ ਹੈ ਵੀ ਮਨ ਚੜ੍ਹਿਆ ਦਸਵੇਂ ਆਕਾਸ਼, ਜਿੱਥੇ ਊਂਗ ਨਾ ਭੁੱਖ ਹੈ, ਉੱਥੇ ਨਾ ਦਿਨ ਹੈ ਨਾ ਰਾਤ ਹੈ, ਨਾ ਮਰਨ ਹੈ ਨਾ ਜੀਵਨ ਹੈ, ਨਾ ਬਰਸਾਤ ਹੈ ਨਾ ਸਮੁੰਦਰ ਹੈ, ਨਾ ਉਸ ਜਗ੍ਹਾ ਦੀ ਜਿਹੜੀ ਕਥਾ ਹੈ, ਨਾ ਉਹ ਹਲਕੀ ਹੈ ਨਾ ਉਹ ਭਾਰੀ ਹੈ। ਐਸੀ ਅਵਸਥਾ ਜਿੱਥੇ ਸਤਿਗੁਰੂ ਦਾ ਹੈੱਡਕੁਆਟਰ ਹੈ, ਉਹ ਹੈ ਕਰਮਖੰਡ। ਤੋਂ ਤਾਂ ਅੰਦਰ ਹਿਰਦਾ ਹੀ ਬਣ ਜਾਂਦਾ ਹੈ, ਉਹ ਸੱਚ ਖੰਡੇ ਹੈ, ਇਸ ਕਰਕੇ ਉਹ ਅੰਦਰ ਹੀ ਸਾਰਾ ਕੁਛ ਖੁੱਲ੍ਹ ਜਾਂਦਾ ਹੈ। ਅਤੇ ਉਹ ਗਿਆਨ ਜਿਹੜਾ ਆਉਂਦਾ ਹੈ ਇਹ ਨੇਰੀਆਂ ਨੂੰ ਆਉਂਦਾ ਹੈ, ਉੱਥੋਂ ਬਾਅਦ ਫਿਰ ਅੰਮ੍ਰਿਤ ਆਉਂਦਾ ਹੈ। ਦੇਖੋ ਭਾਈ ਗਿਆਨ ਕੀ ਆ, ਗਿਆਨ ਦੀ ਸਾਰ। ਤੋ ਗਿਆਨ ਕੀ ਹੈ, ਜਿਹੜਾ ਮਨ ਸਮਝਾਵਣ ਕਾਰਨ ਕੱਛ ਕਪੜੀਏ ਗਿਆਨ। ਤਾਂ ਅਸੀਂ ਇਹ ਸ਼ਬਦ ਲੈ ਰਹੇ ਹਾਂ ਸਾਰੇ, ਵੀ ਅਸੀਂ ਗਾਹੇ ਗਿਆਨ ਦੇ ਸ਼ਬਦ ਹੈ, ਲੇਕਿਨ ਇਹਦੇ ਸ਼ਬਦ 'ਚ ਇੱਕ ਸ਼ਬਦ ਜਿਹੜਾ ਮਨ ਨੂੰ ਮਾਰ ਦੇਗਾ ਉਹ ਹੈ ਮਨ ਸਭ ਦੇ ਮਾਰੈ ਬੂਜੈ ਜਨ ਸ, ਮਨ ਸਭ ਦੇ ਮਾਰੈ ਬੂਜੈ ਜਨ ਸ। ਜੇ ਸ਼ਬਦ ਦਾ ਅਭਿਆਸ ਨਾ ਕਰੇਗਾ ਗਿਆਨ ਹੀ ਲਈ ਜਾਏਗਾ ਸਾਰਾ, ਮਨ ਉਹਦਾ ਹੋਰ ਚਤੁਰਾਈ 'ਚ ਚੱਲ ਜਾਏਗਾ, ਚੰਚਲ ਹੋ ਜਾਊਗਾ। ਜੇ ਗਿਆਨ ਹੀ ਹੈ ਨਿਰਾ ਨਾਲ ਕਮਾਈ ਨਹੀਂ ਸ਼ਬਦ ਦੀ, ਤੋ ਉਹ ਦੇਖੋ ਤੁਹਾਨੂੰ ਬੜੀ ਇਹ ਰੈਲੇਟਿਵ ਚੀਜ਼ਾਂ ਲਿਖੀਆਂ ਮਹਾਰਾਜ ਨਾ। ਕਹਿੰਦਾ ਪੜ੍ਹਨਾ ਕੀ ਹੈ, ਪੜ੍ਹ ਕਰਨਾ ਪੜ੍ਹਨਾ ਗਿਆਨ, ਕਿਹੜੇ ਕਿਹੜੇ ਗੱਡੇ ਲੱਦੇ ਹੁੰਦੇ ਸੀ ਇਹਨਾਂ ਨਾਲ, ਬ੍ਰਾਹਮਣਾਂ ਨਾਲ ਪੜ੍ਹ ਪੜ੍ਹ ਗੱਡੀ ਲੱਦੇ ਹੈ, ਪਿੱਛੇ ਗਡਗਬੈਲ ਜੀ ਲੱਦ ਲੈਣੀ ਗ੍ਰੰਥਾਂ ਦੀ ਬੜਿਆਂ ਦੀ, ਔਰ ਨਾਲ ਜਿਹੜੇ ਉਹਦੇ ਸ਼ਿਗਿਰਦ ਹੁੰਦੇ ਸੀ ਬ੍ਰਾਹਮਣ ਦੇ, ਜਿਹਨੂੰ ਦੀਖਿਤ ਕੀਤੇ ਹੁੰਦੇ ਸੀ ਚੇਲੇ, ਉਹਨਾਂ ਦੇ ਮੋਢਿਆਂ 'ਤੇ ਵੀ ਗ੍ਰੰਥ ਲੱਗੇ ਹੁੰਦੇ ਸੀ, ਆਪ ਬਾਹਾਂ ਮਾਰਦਾ ਇਕੱਲਾ ਤੁਰਿਆ ਜਾਂਦਾ ਸੀ, ਗੱਡਾ ਗ੍ਰੰਥ ਦਾ ਲੱਦੇ ਆ। ਬਾਬਾ ਨਾਨਕ ਲਿਖ ਰਿਹਾ ਉਸ ਵੇਲੇ ਹਾਲਤ ਦੇਖੋ, ਪੜ ਪੜ ਗੱਡੀ ਲੱਦੀ ਨੇ, ਪੜ ਪੜ ਭਰੀਏ ਸਾਥ, ਜਿਹੜਾ ਸਾਥ ਤੁਰਿਆ ਜਾਂਦਾ ਉਹਨੂੰ ਵੀ ਲੱਦੇ ਆਉਂਦਾ ਸੀ, ਆਪ ਖਾਲੀ ਜਾਂਦਾ ਸੀ ਬਾਹਮਣ ਬਹਿਸ ਕਰਨ ਲਈ ਜਿੱਥੇ ਜਾਂਦੇ। ਪੜ ਪੜ ਗੱਡੀ ਲੱਦੇ ਨੇ, ਪੜ ਪੜ ਭਰੀਏ ਸਾਥ। ਕਹਿੰਦੇ ਤੂੰ ਕੀ ਕਰ ਰਿਹਾ, ਤੂੰ ਤੇ ਆਪਣੇ ਪੈਰਾਂ ਦੀ ਗਿਆਨ 'ਚ ਬੇੜੀ ਪਾ, ਗਿਆਨ ਨਾਲ ਬੇੜੀ ਪਾ ਲਈ। ਪੈਰਾਂ ਦੀ ਬੇੜੀ ਕੀ ਹੁੰਦੀ, ਮੁਜਰਮ ਦੀ ਬੇੜੀ ਹੁੰਦੀ ਹੈ, ਦੋ ਕੜੇ ਇੱਥੇ ਉਹਦੇ ਆਪਸ 'ਚ ਜੋੜ ਕੇ ਗਲ ਤੱਕ, ਇੱਕ ਕੜਾ ਗਲ 'ਚ ਜਿਹੜਾ ਫਾਂਸੀ ਲੱਗੇ ਕੋਠੀ ਲੱਗੇ ਕਿ ਮੁਜਰਮ ਹੁੰਦੇ ਨੇ, ਉਹਨਾਂ ਦੀ ਆ ਬੇੜੀ ਪੈਂਦੀ ਹੈ ਪੈਰਾਂ 'ਚ ਵੀ ਅਤੇ ਗਲ 'ਚ ਵੀ, ਅਤੇ ਸੀਖਣ ਵਾਲੀ ਇਹਨੂੰ ਬੇੜੀ ਕਹਿੰਦੇ ਆ। ਅਤੇ ਮਹਾਰਾਜ ਕਹਿੰਦੇ ਤੂੰ ਤਾਂ ਗਿਆਨ ਦੀ ਬੇੜੀ ਪਾ ਲਈ ਆਪਣੇ ਗਲ 'ਚ, ਆਸਾ ਦੀ ਵਾਰ ਰੋਜ਼ ਲਾਈ ਜਾਣੀ ਔਰ ਦੇਖਣਾ ਵੀ ਇਹ ਸਾਡੇ 'ਤੇ ਢੁਕਦੀ। ਪੜ ਪੜ ਗੱਡੀ ਲੱਦਾ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ, ਔਰ ਫਿਰ ਤੂੰ ਹੋਰ ਚਤੁਰਾਈ ਦੇ ਗਹਿਰੇ ਖੱਡੇ 'ਚ ਡਿੱਗ ਜਾਏਗਾ। ਤਦ ਹੀ ਅਸੀਂ ਕਹਿੰਦੇ ਹਾਂ ਕਬੀਰ ਸਾਹਿਬ ਨੇ ਕਿਹਾ ਮਨ ਸਮਝਾਵਣ ਕਾਰਨ ਕੱਛ ਕਪੜੀਏ ਗਿਆਨ। ਜਿੰਨਾ ਕੁ ਗਿਆਨ ਨਾਲ ਮਨ ਜਪਣ ਲੱਗ ਪਏ ਬਸ ਉਹਦੇ ਲੱਗ ਪਏ, ਇਹ ਜਿਹੜਾ ਗਿਆਨ ਹੈ ਸਾਡਾ ਗੋਲ ਨਹੀਂ ਹੈ। ਤੋ ਸਾਡਾ ਗੋਲ ਹੈ ਪ੍ਰੇਮਾ ਭਗਤੀ ਅਤੇ ਰੱਬ ਨੂੰ ਪਾਉਣਾ। ਇੱਥੇ ਤਦੇ ਕਿਹਾ ਮਨ ਨਾ ਮਰੇਗਾ ਅਤੇ ਤੂੰ ਰੱਬ ਨੂੰ ਨਹੀਂ ਪਾ ਸਕੇਗਾ। ਜਿਹੜਾ ਜਿਹੜਾ ਗਿਆਨ ਹੈ ਉਹ ਮਰ, ਹੁਣ ਸਾਡੀ ਸਿੱਖੀ 'ਚ ਪੜ੍ਹਾਈ ਹੋ ਰਹੀ ਹੈ, ਅਖੰਡ ਪਾਠ ਨੇ ਪੜ੍ਹਨਾ, ਪਾਠਾਂ ਦਾ ਰੋਜ਼ ਨਿਤਨੇਮ ਦਾ ਪੜ੍ਹਨਾ, ਉਹ ਬਾਣੀ ਪਤਾ ਨਹੀਂ ਕਿੰਨੀਆਂ 300 ਸਾਲ ਤੋਂ ਗੁਟਕੇ ਖੋਲ੍ਹ ਕੇ ਉਹੋ ਹੀ ਬਾਣੀ, ਉਹੋ ਹੀ ਪਾਠ ਰੋਜ਼, ਉਹ ਪੜ੍ਹੀ ਨਹੀਂ ਜਾਂਦੇ। ਪੜ੍ਹਨ 'ਤੇ ਜ਼ੋਰ ਹੈ, ਨਾਮ ਕੋਈ ਨਹੀਂ ਜਪਦਾ। ਤੋ ਮਹਾਰਾਜ ਕਹਿੰਦੇ ਪੜ ਪੜ ਗੱਡੀ ਲੈਂਦੇ ਹੈ, ਪੜ ਪੜ ਭਰੀਏ ਸਾਥ, ਸਾਥ ਦਾ ਮਤਲਬ ਜਿਹੜੇ ਨਾਲ ਤੁਰੇ ਜਾਂਦੇ ਸੀ ਉਹਦੇ ਚੇਲੇ, ਪੜ ਪੜ ਬੇੜੀ ਪਾਈ ਹੈ, ਤੂੰ ਤੇ ਚੰਚਲਤਾਰ ਦੀ ਚਤੁਰਾਈ ਦੀ ਬੇੜੀ ਪਾ ਲਈ ਪੈਰਾਂ 'ਚ, ਤੂੰ ਨਹੀਂ ਗਿਆਨ ਤੋਂ ਛੁੱਟ ਸਕਦਾ, ਤੇਰਾ ਮਨ ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਸ ਡੇਰੇ ਐਸੇ ਟੋਏ 'ਚ ਜਾ ਪਏ ਨੇ ਟੀਕੇ ਲਿਖਣ ਵਾਲੇ, ਪ੍ਰੋਫੈਸਰ ਸਾਹਿਬ ਚੰਡ ਗਏ ਸਾਰੇ, ਸਾਰੀ ਉਮਰ ਟੀਕਾ ਲਿਖਦੇ ਰਹੇ, ਖਾਸ ਆਤ ਕੱਖ ਨਹੀਂ ਆਏਗਾ। ਇਸ ਕਰਕੇ ਗਿਆਨ ਦਾ ਇਕੱਠਾ ਕਰਨਾ ਇੰਨਾ ਜ਼ਰੂਰੀ ਨਹੀਂ ਹੈ ਜਿੰਨਾ ਬਾਬਾ ਨਾਨਕ ਕਹਿੰਦਾ ਵੀ ਪੜ ਪੜ ਗੱਡੀ ਲੱਦੇ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਸ ਪੜੀਆਂ ਜੇਤੇ ਬਰਸ ਬਰਸ, ਕਹਿੰਦੇ ਜਾ ਬਰਿਆਂ ਬੱਧੀ ਪੜ੍ਹਦਾ ਰਹਿ, ਪੜ੍ਹੀਆਂ ਜੇਤੇ ਵਰਸ ਵਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰ ਜਾ ਮਾਸ, ਕਹਿੰਦੇ ਮਹੀਨਿਆਂ ਮਹੀਨਿਆਂ ਬੱਧੀ ਪੜ੍ਹੀ ਚੱਲ, ਸਾਲਾਂ ਬੱਧੀ ਪੜ੍ਹੀ ਚੱਲ, ਪੜ੍ਹੀਏ ਸਾ, ਪੜ੍ਹੀਏ ਜੇਤੇ ਆਰ ਜਾ, ਕਹਿੰਦੇ ਸਾਰੀ ਉਮਰ ਪੜ੍ਹੀ ਚੱਲ ਜਾ, ਪੜ੍ਹੀਏ ਜੇਤੇ ਆਰ ਜਾ, ਪੜ੍ਹੀਏ ਜੇਤੇ ਸੌਸ ਸੌ ਸੌਸ ਪੜ੍ਹੀ ਚੱਲ। ਨਾਨਕ ਲੇਖੇ ਇੱਕ ਗੱਲ ਹੋਰ, ਹੋਮੇ ਆ ਚੱਖਣਾ ਝਾਖ, ਕਿੱਡੇ ਭੈੜੇ ਲਫ਼ਜ਼ ਲਿਖੇ, ਲੇਕਿਨ ਸਾਡੀ ਸਾਰੀ ਸਿੱਖੀ ਚ ਪੜ੍ਹਾਈ ਪੜ੍ਹਾਈ ਹੈ, ਪੜ੍ਹੀ ਜਾਂਦੇ ਨਾਮ, ਨਾਮ ਕੋਈ ਨੀ ਜਪਦਾ। ਤੋ ਇਹ ਪੜ੍ਹਨਾ ਕਿੰਨਾ ਕੁ ਹੈ, ਜਿੱਦਾਂ ਕਬੀਰ ਸਾਹਿਬ ਕਹਿੰਦੇ ਮਨ ਸਮਝਾਵਣ ਕਾਰਨੇ ਕਛਕ ਪੜ੍ਹੀਏ ਗਿਆਨ, ਗਿਆਨ ਦੇ ਸ਼ਬਦ ਪੜ੍ਹੋ। ਆਹ ਹੁਣ ਅਸੀਂ ਇੱਕ ਸ਼ਬਦ ਲੈਣ ਲੱਗੇ ਹੈ ਵੀ ਮਨ ਦਾ, ਮਨ ਕਿੱਦਾਂ ਸਾਡਾ ਮਰੇ, ਤੋ ਉਹਦਾ ਅਸੀਂ ਗਿਆਨ ਲੈਣ ਲੱਗੇ ਹੈ। ਪਰ ਜੇ ਗਿਆਨ ਹੀ ਲੈਂਦੇ ਰਹੇ ਸਾਰੀ ਉਮਰ, ਕੀਤਾ ਕੱਖ ਨਾ। ਇਸ ਕਰਕੇ ਮਨ ਨੂੰ ਮਾਰਨ ਦਾ ਅਸੀਂ ਗਿਆਨ ਲੈ ਰਹੇ ਹਾਂ ਵੀ ਬਾਬਾ ਨਾਨਕ ਕਹਿੰਦਾ ਜਿਹੜਾ ਸ਼ਬਦ ਹੈ ਜਪਣ ਵਾਲਾ, ਇੱਕ ਸ਼ਬਦ ਗਿਆਨ ਦੇਣ ਵਾਲਾ ਹੈ, ਸਾਰੇ 1429 ਸਫ਼ੇ 'ਚ ਜਿੰਨੇ ਸ਼ਬਦ ਹੈ ਗਿਆਨ ਦੇਣਗੇ। ਕਿਉਂਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੀ ਲਾ ਲਓ, ਬਾਣੀ ਗਿਆਨ ਕੀਤੀ ਹੈ, ਔਰ ਗਿਆਨ ਵੀ ਡਾਈਵਰਜੈਂਟ ਨਹੀਂ ਹੈ। ਲਾਈਨਾਂ ਤਿੰਨ ਅੱਗੇ ਵੀ ਦੱਸਿਆ ਹੁੰਦੀਆਂ, ਇੱਕ ਡਾਈਵਰਜੈਂਟ ਲਾਈਨਸ, ਇੱਕ ਪੈਰਲ ਲਾਈਨਸ, ਇੱਕ ਕਨਵਰਜੈਂਟ ਲਾਈਨ। ਸਾਡਾ ਗਿਆਨ ਸਾਰਾ ਨਾ ਡਾਈਵਰਜੈਂਟ ਹੈ ਨਾ ਪੈਰਲਲ ਹੈ ਰੇਲਵੇ ਲਾਈਨਾਂ ਵਾਂਗੂ, ਸਾਡਾ ਗਿਆਨ ਕਨਵਰਜੈਂਟ ਹੈ। ਜਿੱਦਾਂ ਆਤਸ਼ੀ ਸ਼ੀਸ਼ੇ 'ਚ ਫੋਕਸ ਪੈਂਦਾ ਹੈ ਇੱਕ ਚੀਜ਼ ਦੇ ਉੱਤੇ, ਔਰ ਇੰਨਾ ਉਹ ਫੋਕਸ ਪੈਂਦਾ ਹੈ, ਸੂਰਜ ਵੱਲ ਦੇਖ ਕੇ ਜਿਹੜਾ ਸ਼ੀਸ਼ਾ ਹੁੰਦਾ ਲਾਦਾ, ਉਹ ਅੱਗ ਲਾ ਛੱਡਦਾ ਫੜ ਕੇ, ਇੱਕ ਪੁਆਇੰਟ 'ਤੇ ਆਉਂਦਾ ਸਾਰਾ। ਇਸੇ ਕਰਕੇ ਇਹ ਸਾਰਾ ਗਿਆਨ ਕੀ ਹੈ, ਜਪਣ ਦਾ ਗਿਆਨ ਹੈ। ਇੱਕੋ ਹੀ ਗਿਆਨ ਦਏਗਾ ਵੀ ਮਨ ਕਿੱਦਾਂ ਮਾਰਨਾ ਹੈ, ਔਰ ਮਨ ਬਗੈਰ ਜਪਣ ਤੋਂ, ਨਾਮ ਜਪਣ ਦੇ ਅਭਿਆਸ ਕਰਨ ਤੋਂ ਬਗੈਰ ਮਨ ਨਹੀਂ ਮਾਰਨਾ। ਔਰ ਅਸੀਂ ਉਹ ਗੁਰੂ ਬਾਬੇ ਨਾਨਕ ਦੀ ਤੁਕ ਲਈ ਆ ਰਹੇ ਹਾਂ, ਬਿਨ ਗੁਰ ਸਬਦ। ਇੱਥੇ ਹੀ ਥੋੜਾ ਜਿਹਾ ਪੁਆਇੰਟ ਹੈ, ਸਾਨੂੰ ਇੰਨਾ ਕੁ ਨਹੀਂ ਗਿਆਨ ਸਿੱਖੀ 'ਚ ਕੋਈ ਦੇ ਰਿਹਾ ਵੀ ਉਹ ਕਿਹੜਾ ਸ਼ਬਦ ਹੈ। ਬਿਨ ਗੁਰ ਸਬਦ ਉਹ ਕਹਿੰਦੀ, ਬਾਕੀ ਸਾਰੇ ਸ਼ਬਦਾਂ ਨੂੰ ਸਮਝੋ, ਬਾਣੀ ਦੇ ਪਾਠ ਅਸੀਂ ਸ਼ਬਦ ਹੀ ਪੜ੍ਹ ਰਹੇ, ਕੀ ਕਿਸੇ ਦਾ ਮਨ ਸਮਝਿਆ ਗਿਆ, ਮਨ ਖੜਾ ਹੋ ਗਿਆ ਕਿਸੇ ਦਾ, ਪਾਠੀਆਂ ਦਾ, ਪਾਠ ਕਰਨ ਵਾਲਿਆਂ ਦਾ, ਨਿਤਨੇਮ ਕਰਨ ਵਾਲਿਆਂ ਦਾ, ਬਾਣੀਆਂ ਪੜ੍ਹਨ ਵਾਲੇ ਕਿਸੇ ਦਾ ਮਨ ਖੜਾ ਹੋ ਗਿਆ। ਉਹ ਮਾਰਨ 'ਚ ਕਹਿੰਦੇ ਬਿਨ ਗੁਰ ਸਬਦੇ ਮਨ ਨਹੀਂ ਠਹਿਰਾ, ਇਹਦਾ ਮਤਲਬ ਹੈ ਜਪਣ ਵਾਲਾ ਸ਼ਬਦ ਵਾਲ ਇਸ਼ਾਰਾ ਹੈ। ਏਕ ਸ਼ਬਦ ਮੇਰੇ ਪੁਰਾਣੇ ਬਸਤ ਹੈ ਬਹੁੜ ਜਨਮ ਨਾਣ, ਜਿੱਥੇ ਆ ਗਿਆ ਕਿਰਪਾ ਕਰੇ ਜਿਸੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਉਹ ਕਮਾਉਣਾ ਹੈ, ਉਹਨੂੰ ਸਮਝਣਾ ਨਹੀਂ ਪੈਂਦਾ ਇਸ ਸ਼ਬਦ ਨੂੰ, ਇਹ ਸ਼ਬਦ ਦੀ ਕਮਾਈ ਹੈ। ਇਸ 'ਚ ਲੱਖ ਲੱਖ ਗੇੜੇ ਦੇ ਕੇ ਇਹ ਸ਼ਬਦ ਲੈਦਾ ਹੈ, ਉਹ ਸ਼ਬਦ ਲੈਦਾ ਹੈ। ਤੋ ਅਸੀਂ ਸਦਾ ਲਈ ਹਾਰਡ ਐਂਡ ਫਾਸਟ ਲਾਈਨ ਕੱਢ ਦੀ ਸ਼ਬਦ ਦੀ ਡੈਫੀਨੇਸ਼ਨ 'ਚ, ਇੱਕ ਸ਼ਬਦ ਦਾ ਗਿਆਨ ਹੈ ਜਿਹੜੇ ਬਹੁਤ ਸਾਰੇ ਸ਼ਬਦ ਹੈ, ਔਰ ਉਹ ਸਾਰਾ ਸ਼ਬਦ ਇੱਕ ਸ਼ਬਦ ਦੇ ਜਪ ਨਾਲ ਲਾਉਣਗੇ, ਜਿਹੜਾ ਜਪ ਬਾਣੀ 'ਚ ਇੱਕੋ ਵਾਰੀ ਆਇਆ ਘੜੀਆ ਸ਼ਬਦ ਸੱਚੀ ਟਕਸਾਲ, ਉਹ ਸ਼ਬਦ ਜਪਣ ਵਾਲਾ ਹੈ, ਉਹਨੂੰ ਹੀ ਗੁਰਮੰਤਰ, ਉਹਨੂੰ ਹੀ ਬਚਨ, ਉਹਨੂੰ ਹੀ ਦੀਖਿਆ, ਉਹਨੂੰ ਹੀ ਉਪਦੇਸ਼, ਕਈ ਨਾਂ ਇਹਦੇ ਦਿੱਤੇ ਹੈ ਟੂ ਬ੍ਰੇਕ ਦੀ ਮਨੋਟਨੀ। ਪੋਇਟਰੀ ਹੈ, ਬੜੀ ਉੱਚ ਚੋਟੀ ਦੀ ਇਹ ਪੋਏਮ ਹੈ ਸਾਰੀ, ਗਿਆਨ ਜਿੰਨਾ ਹੈ। ਇੱਕੋ ਲਫ਼ਜ਼ ਨੂੰ ਕਈ ਮੇਨ ਲਫ਼ਜ਼ਾਂ ਨਾਲ ਲਿਖ ਕੇ ਅਤੇ ਇਹਦੇ 'ਚ ਮਨੋਟਨੀ 'ਚ ਭੱਦਾਪਨ ਨਹੀਂ ਰਹਿੰਦਾ, ਬੰਦਾ ਅੱਕਦਾ ਨਹੀਂ। ਜੇ ਕੋਈ ਚੀਜ਼ ਲਿਖੀ ਜਾਓ ਬੰਦੇ ਨੂੰ, ਉਹ ਨਹੀਂ, ਇੰਨੀਆਂ ਵਰਾਇਟੀਆਂ ਨੇ ਚੀਜ਼ ਲਿਖੀ ਹੈ, ਕਿਤੇ ਉਪਦੇਸ਼ ਲਿਖਤਾ, ਕਿਤੇ ਬਚਨ ਲਿਖਤਾ, ਕਿਤੇ ਦੀਖਿਆ ਲਿਖ ਦਿੱਤੀ, ਕਿਤੇ ਗੁਰਮੰਤਰ ਲਿਖ ਦਿੱਤਾ, ਕਿਤੇ ਮੰਤਰ ਲਿਖ ਦਿੱਤਾ, ਹੈਂ
ਸ਼ਬਦ,
ਹਾਂ ਸ਼ਬਦ ਬਹੁਤ ਲਿਖਿਆ। ਸ਼ਬਦ ਜਿਹੜਾ ਹੈ ਨਾ ਦੱਦੇ ਨੂੰ ਅੰਕੁਰ ਹੋਏਗਾ, ਉਹ ਜਪਣ ਵਾਲਾ ਸ਼ਬਦ ਹੈ। ਤੋ ਇਸ ਸ਼ਬਦ ਤੋਂ ਬਗੈਰ ਮਨ ਨਹੀਂ ਠਹਿਰਨਾ। ਅੱਛਾ, ਜਿਹੜਾ ਮਨ ਦਾ ਠਹਿਰਨਾ ਹੈ ਨਾ, ਇਹਦੇ ਲਈ ਵੀ ਤਿੰਨ ਚਾਰ ਲਫ਼ਜ਼ ਆਏ ਹੈ। ਮਨ ਦਾ ਬੈਠ ਜਾਣਾ, ਮਨ ਦਾ ਆਸਣ ਕਰ ਲੈਣਾ, ਮਨ ਦਾ ਮਰ ਜਾਣਾ, ਮਨ ਦਾ ਕਾਬੂ ਆ ਜਾਣਾ, ਇਹ ਸਾਰੇ ਇੱਕੋ ਦੇ ਲਿਖਾਇਕ ਹੈ ਵੀ ਮਨ ਜਿਹੜਾ ਹੈ ਨਾ ਸਾਡਾ, ਸਦਾ ਹੀ ਜਿੱਦਾਂ ਮਰਕਰੀ ਤਲੀ ਤੇ ਰੱਖੀਏ ਤੇ ਹਿਲਦੀ ਰਹਿੰਦੀ ਹੈ, ਪਾਰਾ ਥਰਕਦਾ ਰਹਿੰਦਾ। ਆ ਘੜੀ ਦਾ ਪੈਂਡੂਲਮ ਇੱਕ ਵਾਰੀ ਚਾਬੀ ਦੇ ਦੋ, 24 ਘੰਟੇ ਉਹ ਐ ਹਿਲਦਾ ਹੀ ਰਹਿੰਦਾ, ਸਾਡਾ ਮਨ ਟਿਕਾਅ 'ਚ ਨਹੀਂ ਆਉਂਦਾ। ਜਿਹੜਾ ਮਨ ਟਿਕਾਅ 'ਚ ਆਉਣਾ ਹੈ ਉਹਨੂੰ ਹੀ ਮਨ ਦਾ ਟਿਕਾਅ ਕਿਹਾ ਹੈ, ਉਹਨੂੰ ਮਨ ਦਾ ਮਰਨਾ ਕਿਹਾ ਹੈ, ਉਹਨੂੰ ਮਨ ਦਾ ਬੈਠਣਾ ਕਿਹਾ ਹੈ। ਜਿੱਥੇ ਬੈਠਣਾ ਲਫ਼ਜ਼ ਆ ਜਾਏ, ਫਿਰ ਘਰੇ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਉੱਥੇ ਉਹੀ ਹੈ ਵੀ ਮਨ ਥਿਰ ਕਹੇ ਮੇਰੇ ਮਨ ਹਰਜਨ ਪਿਆਰੇ, ਆਪਣੇ ਮਨ ਨੂੰ ਥਿਰ ਕਰਕੇ ਬਿਠਾਲ, ਥਿਰ ਘਰੇ ਬੈਸੋ ਬੈਠੋ ਵੇ, ਮਨ ਨੂੰ ਕਹਿ ਰਹੇ ਨੇ ਤਾਂ ਸਾਡੇ ਕਾਜ ਸਵਾਰੇ। ਉਧਰ ਭਾਂਡਾ ਧੋਏ ਬੈਸੇ ਧੂਪ ਦੇਵੋ, ਜਿੱਥੇ ਬੈਸਣਾ ਮਨ ਦਾ ਆ ਜਾਏ, ਬੈਠਣਾ ਆ ਜਾਏ, ਉਹ ਸਾਰਾ ਹੀ ਮਨ ਦਾ ਖੜਾ ਹੋ ਜਾਣਾ। ਹਾਂ, ਮਨ ਕਾਬੂ ਚ ਆ ਜਾਂਦਾ, ਮਨ ਬਾਹਰ ਜਾਂਦਾ ਨੀ, ਭਰਮਦਾ ਨੀ ਹੈ ਬਾਹਰ। ਮਨ ਖਿੰਨ ਖਿੰਨ ਭਰਮ ਭਰਮ ਬਹੁਤ ਆਵੈ, ਤਿਲ ਕਰ ਨਹੀਂ ਵਾਸਾ ਪਾਈ ਹੈ। ਗੁਰੇ ਅੰਕਸ ਸ਼ਬਦ ਉਹੀ ਆ ਗਿਆ, ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਓ, ਘਰ ਮੰਦਰੇ ਆਣ ਵਸਾਈਏ। ਗੋਬਿੰਦ ਜੀ ਸਤ ਸੰਗ ਤੇ ਮੇਲ ਹਰ ਧਿਆਈਏ, ਹਉਮੈ ਰੋਗ ਗਿਆ ਸੁਖ ਪਾਇਆ, ਹਰ ਸਹਿਜ ਸਮਾਧੇ ਲਗਾਈਏ। ਮਨ ਦਾ ਅੰਦਰ ਸਮਾਧ ਲੱਗ ਜਾਂਦੀ, ਇਹਦਾ ਆਸਣ ਲੱਗ ਜਾਂਦਾ, ਜਿੱਦਾਂ ਆਰਾਮ ਨਾਲ ਬੰਦਾ ਬੈਠਾ ਹੁੰਦਾ, ਇਹ ਟਿਕ ਕੇ ਬੈਠ ਜਾਂਦਾ, ਉਥੋਂ ਬਾਅਦ ਫਿਰ ਇਹਦੀ ਚੜਾਈ ਸ਼ੁਰੂ ਹੁੰਦੀ। ਇਹ ਜਿਹੜਾ ਮਨ ਹੈ ਇਹ ਉਨੀ ਚਿਕਰ ਨਹੀਂ ਬੈਠਣਾ ਜਿਨ ਚਿਕਰ ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਹੀਂ ਸਮਝਦੇ। ਮਨ ਜਾਂਦਾ ਹੀ ਇਹਨਾਂ ਚੀਜ਼ਾਂ ਨਾਲ ਬਾਹਰ, ਸਾਡੇ ਫੁਰਨੇ, ਸਾਡੀ ਅਟਰੈਕਸ਼ਨ, ਸਾਡਾ ਜਿਹੜਾ ਮਨ ਹੈ, ਇਹ ਮਨ ਕੋਈ ਚੀਜ਼ ਨਹੀਂ ਹੈ, ਸਾਡੇ ਵਿਚਾਰਾਂ ਨੂੰ ਹੀ ਮੰਨ ਕੇ ਆ। ਬੰਦੇ ਦੇ ਵਿਚਾਰ ਭੈੜੇ ਹੋਣ, ਯਾਰ ਇਹਦਾ ਮਨ ਬੜਾ ਖਰਾਬ, ਸਾਡੇ ਵਿਚਾਰ ਦੁਖੀ ਹੋਣ ਵਾਲੇ, ਯਾਰ ਅੱਜ ਮੇਰਾ ਮਨ ਬੜਾ ਦੁਖੀ ਹੈ, ਕਿਉਂਕਿ ਤੁਹਾਡੇ ਵਿਚਾਰ, ਜਿਹੜਾ ਵਿਚਾਰ ਹੈ ਉਹੀ ਮਨ ਹੈ। ਮਨ ਬਾਹਰ ਕੀ ਜਾਂਦਾ, ਮਨ ਨਹੀਂ ਬਾਹਰ ਜਾਂਦਾ, ਸਾਡੇ ਵਿਚਾਰ ਬਾਹਰ ਜਾਂਦੇ। ਵਿਚਾਰਾਂ ਨੂੰ ਸਾਡੇ ਪੰਜਾਬੀ ਚ ਫੁਰਨੇ ਕਹੇ ਆ, ਬੰਦੇ ਦੇ ਫੁਰਨੇ ਨਹੀਂ ਰੁਕਦੇ। ਇਹਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਇਸੇ ਨਾ ਮਨ ਦੀਆਂ ਲਹਿਰਾਂ ਕਹੀਆਂ, ਵੇਵਸ। ਜਿਚਰੇ ਮਨ ਲਹਿਰੀ ਵਿੱਚ ਹੈ, ਵੀ ਬਾਹਰ ਜਾਂਦਾ ਫੁਰਨੇ ਦੇ ਉੱਠਦੇ ਆ, ਖੜਾਉਂਦਾ ਨਹੀਂ ਆ, ਚੈਨ ਨਹੀਂ ਆਉਂਦਾ। ਜਿਚਰੇ ਮਨ ਲਹਿਰੀ ਵਿੱਚ ਹੈ, ਤਿਚਰ ਹਉਮੈ ਬਹੁਤ ਹੰਕਾਰ, ਸੇਵਾ ਥਾਂ ਨ ਪਵੇ ਤਿਸਕੀ, ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋ ਆਖਿਓ ਜੋ ਸਿਰ ਤਰੇ ਤਾ। ਸਿਰ ਦਾ ਮਤਲਬ ਚਿਤਰਾਈ ਨਾ, ਬਾਹਰ ਜਾਂਦਾ ਹੈ, ਇਹ ਚੰਚਲ ਹੈ ਹਲੀ। ਇਸ ਕਰਕੇ ਇਹਦਾ ਮਨ ਦਾ ਮਾਰਨਾ ਕੀ ਹੈ, ਮਨ ਦਾ ਬੈਠ ਜਾਣਾ, ਮਨ ਦਾ ਮਾਰਨਾ, ਮਨ ਦਾ ਖੜੋ ਜਾਣਾ, ਟਿਕ ਜਾਣਾ, ਆਸਣ ਕਰ ਲੈਣਾ, ਉਹ ਇਹੋ ਹੀ ਹੈ ਵੀ ਮਨ ਦਾ ਟਿਕ ਜਾਣਾ। ਅਸੀਂ ਬੜਾ ਸ਼ਬਦ ਪੜ੍ਹਦੇ ਹੁੰਦੇ ਸੀ ਭਈ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉਥੇ ਸੱਚ ਵਰਤਦਾ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਅਸੀਂ ਬੜੇ ਸਟੇਜ ਤੇ 30 ਸਾਲ ਹੋਏ ਸਟੇਜਾਂ ਤੇ ਗਾਇਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਲਾਗੇ ਅਸੀਂ ਕੀਰਤਨ ਕਰਨ ਵਾਲੇ ਸਚਿਆਰ ਸਿੱਖ ਬੈਠੇ ਹਾਂ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਇ ਰਲੇ, ਉਹ ਥਾਂ ਨੂੰ ਕਹਿ ਦੇਣਾ ਵੀ ਸਤਿਗੁਰੂ ਗ੍ਰੰਥ ਸਾਹਿਬ ਹੈ, ਲਾਗੇ ਬੈਠੇ ਹਾਂ ਅਸੀਂ ਤੇ ਸਚਿਆਰ ਸਿੱਖ ਬੈਠੇ। ਉਹ ਜਦੋਂ ਹੁਣ ਸਤਿਗੁਰੂ ਖੁੱਲ੍ਹਾ ਵੀ ਸਤਿਗੁਰੂ ਤੇ ਅੰਦਰ ਹੈ ਤੇਰੇ, ਸਾਚਾ ਸਤਿਗੁਰ ਮਨ ਵਸੇ ਉਹਦੇ ਲਾਗੇ, ਜਿੱਥੇ ਜਾ ਕੇ ਮਨ ਬੈਠ ਜਾਣਾ ਉਹ ਮਨ ਹੈ, ਸਚਿਆਰ ਸਿੱਖ ਉਹ ਹੈ ਜਿਹੜਾ ਆਪਣਾ ਮਨ ਅੰਦਰ ਜਾ ਕੇ ਬੈਠ ਜਾਏ, ਉੱਥੇ ਸਤਿਗੁਰੂ ਪ੍ਰਗਟ ਹੋ ਜਾਂਦਾ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉਹ ਸਾਰੀਆਂ ਡੈਫੀਨੇਸ਼ਨਾਂ ਖੁੱਲ ਜਾਣਗੀਆਂ। ਇਸ ਕਰਕੇ ਬੈਠਣਾ ਜੇ ਸਮਝ ਗਏ, ਬੈਠਣਾ ਇਹ ਨਹੀਂ ਹੁਣ ਆਇਆ ਹੈ, ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਇਹਦਾ ਮਤਲਬ ਬਾਹਰ ਨਿਕਲੋ ਹੀ ਨਾ, ਘਰੋਂ ਘਰ ਚ ਬਹਿ ਜਾਓ। ਉਹ ਬੈਠਣਾ ਮੰਨਦਾ ਹੈ, ਕਹਿੰਦੇ ਇਸ ਸਰੀਰ ਦੇ ਅੰਦਰ ਹੀ ਮਨ ਨਾ ਬਹਿ ਜਾਣਾ, ਫਿਰ ਤੇਰਾ ਧਿਆਉਣਾ ਹੋ ਜਾਣਾ। ਹਿਰਦੇ ਨਾਮ ਵਸਾਇਓ ਘਰ, ਅਸੀਂ ਵੀ ਪਹਿਲਾਂ ਇਹੋ ਸਮਝਦੇ ਹੁੰਦੇ ਸੀ ਵੀ ਘਰ ਬੈਠੇ ਗੁਰੂ ਤੇ ਆਇਓ, ਕਿਸੇ ਨੂੰ ਸਿੱਖਾਂ ਨੂੰ ਜੰਗਲਾਂ ਚ ਜਾਣ ਦੀ ਲੋੜ ਨਹੀਂ ਸਰ, ਪਰ ਇਸ ਚ ਬੈਠਣਾ ਵੀ ਇਹਦਾ ਮਤਲਬ ਘਰ ਚ ਵੀ ਚੌਂਕੀ ਮਾਰ ਕੇ ਬੈਠਾ ਰਹੇ ਨਹੀਂ, ਬੈਠਣਾ ਮਨ ਦਾ ਹੋਏਗਾ ਜਿੱਥੇ ਵੀ, ਇਹੋ ਇੱਥੇ ਆਏਗਾ। ਮਰਨਾ ਵੀ ਮਨ ਦਾ ਕੀ ਹੈ ਵੀ ਇਹ ਬੈਠ ਜਾਂਦਾ ਹੈ, ਤੋ ਇਹ ਮਨ ਬੈਠਦਾ ਨਹੀਂ, ਇਹਦੇ ਨਾਲ 5 ਧਾਤਾਂ ਲੱਗੀਆਂ। ਧਾਤ ਕਹਿੰਦੇ ਮੈਟਰ ਨੂੰ, ਮਨ ਸਪਿਰਚੁਅਲ ਚੀਜ਼ ਹੈ, ਮਨ ਤੋਂ ਜੋਤ ਸਰੂਪ ਹੈ, ਅਸਲ ਚ ਮਨ ਜੋਤ ਹੀ ਹੈ, ਰੱਬ ਹੀ ਹੈ, ਪਰ ਇਹਦੇ ਆਲੇ ਦੁਆਲੇ ਜਿਹੜੀਆਂ 5 ਧਾਤਾਂ ਲੱਗੀਆਂ ਨਾ, ਵੇਟ ਇੱਕ। ਸਾਡਾ ਸਾਰਿਆਂ ਦਾ ਮਨ ਕਿਉਂ ਨਹੀਂ ਚੜਦਾ, ਏਤ ਰਾਹੇ ਪੱਤੇ ਪੌੜੀਆਂ ਚੜੀਏ ਹੋਏ ਅਕੀਸ, ਰੋਜ਼ ਜਪ ਬਾਣੀ ਚ ਪੜਦੇ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇਸੇ ਰਾਸਤੇ ਤੇ ਪੈ ਕੇ ਜਪ ਜਪ ਕੇ ਸਾਡਾ ਮਨ ਚੜਨਾ ਸ਼ੁਰੂ ਹੋ ਜਾਣਾ। ਫਿਰ ਚੜਨਾ ਕੀ ਹੋਇਆ, ਕਿਉਂਕਿ ਮਨ ਚੜਦਾ ਨਹੀਂ ਹੈ। ਇੱਕ ਬੈਲੂਨ ਲੈ ਲਓ, ਨਿਆਣਿਆਂ ਦਾ ਜਿਹੜਾ ਬੈਲੂਨ ਹੁੰਦਾ ਗੁਬਾਰਾ ਜਿਹਾ, ਉਹਦੇ ਨਾਲ ਉਹ ਹਾਈਡਰੋਜਨ ਭਰ ਦਿਓ, ਉੱਡ ਜਾਏਗਾ। ਉਹਨੂੰ ਜੇ ਠਾਂ ਰੱਖਣ ਲਈ ਉਹਦੇ ਨਾਲ 5 ਰੱਸੀਆਂ ਨਾਲ 5 ਵੇਟ ਬੰਨ ਦਿਓ ਕਿਲੋ ਕਿਲੋ ਤੇ, ਉਹ ਗੁਬਾਰਾ ਸਾਂ ਹੀ ਰਹੇਗਾ, ਕਿਉਂਕਿ 5 ਧਾਤਾਂ ਨਾਲ ਵਧੀ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਚਿਮੜੇ ਮਨ ਨੂੰ, ਇੱਕ ਇੱਕ ਕਰਕੇ ਕੱਟੀ ਚੱਲੋ। ਜਦੋਂ ਖੀਰਲੀ ਕਟੋਗੀ ਬਲੂਨ ਨਾ ਆਓ, ਮਨ ਚੜਿਆ 10ਵੇਂ ਆਕਾਸ਼ ਤਿੱਥੇ ਉਂਘ ਨਾ ਭੁੱਖ, ਇੱਦਾਂ ਹੀ ਮਨ ਅੰਦਰ ਚੜਦਾ ਹੈ, ਮਨ ਹੌਲਾ ਹੋ ਜਾਂਦਾ ਹੈ। ਕਈ ਵਾਰੀ ਕਹਿੰਦੇ ਨਾ ਵੀ ਅੱਜ ਕੋਈ ਮਰ ਜਾਏ ਜਾਂ ਕੋਈ ਤਕਲੀਫ, ਮੈਨੂੰ ਨਾ ਮੇਰਾ ਮਨ ਬੜਾ ਅੱਜ ਭਾਰਾ ਵਾ, ਮੇਰਾ ਮਨ ਹੌਲਾ, ਮੇਰਾ ਮਨ ਭਾਰਾ ਲਈ ਮੈਥੋਂ ਨਹੀਂ ਹੁੰਦਾ। ਉਹ ਮਨ ਭਾਰਾ ਧਾਤ ਨਾ ਹੁੰਦਾ, ਮਤਲਬ ਸਾਡੇ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹਨਾਂ ਨੂੰ ਨਹੀਂ ਫੜਦਾ, ਉਹ ਕਦੀ ਮਨ ਨੂੰ ਜਿੱਤ ਨਹੀਂ ਸਕਦਾ। ਇਸੇ ਕਰਕੇ ਸਿੱਧਾਂ ਨੂੰ ਮਹਾਰਾਜ ਜਪ ਬਾਣੀ ਚ ਉਪਦੇਸ਼ ਦਿੰਦੇ ਨੇ ਵੀ ਤੁਸੀਂ ਕੰਨ ਪਾੜ ਕੇ ਦੀਖਿਆ ਦੇਣ ਲੱਗੇ ਏਡੀ ਵੱਡੀ ਮੁੰਦਰਾ ਪਾ ਦਿੰਦੇ ਆ, ਕੀ ਫਾਇਦਾ ਜੇ ਤੁਹਾਡਾ ਸੰਤੋਖ ਦਾ ਜੀਵਨ ਨਹੀਂ ਤੇ ਤੁਸੀਂ ਝੋਲੀ ਫੜ ਕੇ ਆਟਾ ਮੰਗ ਕੇ ਤੇ ਘਰ ਰਿਸ਼ਤੀਆਂ ਨੂੰ ਭੇਜ ਦਿੰਦੇ, ਜੋਗੀ ਉਹ ਜਿਹੜਾ ਮੰਗ ਕੇ ਖਾਏ ਤੇ ਬਾਕੀਆਂ ਜੋਗੀਆਂ ਲਈ ਵੀ ਲਿਆਏ ਤੇ ਤੁਸੀਂ ਉਹ ਝੋਲੀ ਬਣਾ ਲਈ ਆਟਾ ਮੰਗਣ ਨੂੰ, ਤੁਸੀਂ ਆਪ ਕਿਰਤ ਕਰਕੇ ਕਿਉਂ ਨਹੀਂ ਖਾਂਦੇ? ਤੋ ਫਿਰ ਉਹ ਤੁਸੀਂ ਹੱਥ ਚ ਡੰਡਾ ਫੜ ਲੈਂਦੇ ਹੋ, ਕਹਿੰਦੇ ਹੋ ਤੁਸੀਂ ਬਾਹਰਲੇ ਨਿਸ਼ਾਨ ਜਿੱਦਾਂ ਅਸੀਂ ਕਕਾਰ ਪਾ ਲੈਂਦੇ ਜਾਂ ਜਿਸ ਤਰ੍ਹਾਂ ਅਸੀਂ ਸਾਰਾ ਬਾਹਰਲਾ ਜ਼ਿਆਦਾ ਚੀਜ਼ ਕੱਢਦੇ ਹਾਂ ਅੰਦਰ ਸਮਝਦੇ ਨਹੀਂ। ਤੋ ਮਹਾਰਾਜ ਕਹਿੰਦਾ ਮੁੰਦਾ ਕਿਹੜਾ ਪਾਉਣਾ, ਮੁੰਦਾ ਸੰਤੋਖ ਸਾਰਮ ਪੱਤ ਝੋਲੀ ਇੱਜ਼ਤ ਦੀ ਰੋਟੀ ਕਮਾ ਕੇ ਆਪ ਖਾ, ਨਾਨਕ ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣਿਆ ਸੀ, ਕਿਰਤ ਕਰ ਆਪਣੀ ਰੋਟੀ ਆਪ ਖਾ। ਤੇ ਇਸ ਤਰ੍ਹਾਂ ਜੋਗੀ ਇਸ ਤਰ੍ਹਾਂ ਕਰਦੀ, ਮੁੰਦਾ ਸੰਤੋਖ ਸੰਤੋਖ ਦਾ ਜੀਵਨ ਰਾ ਕਿਹੋ ਤੇਰਾ ਮੁੰਦਰਾ ਬਾਹਰ। ਮੁੰਦਾ ਕਹਿੰਦੇ ਸੀ ਮਜ਼ਹਬ ਦੀਆਂ ਬਾਹਰਲੀਆਂ ਨਿਸ਼ਾਨੀਆਂ, ਮੁੰਦਾ ਸੰਤੋਖ ਨਾਲ ਗੁਣ ਦਿੱਤਾ ਵੀ ਆ ਕਰ, ਮੁੰਦਾ ਸੰਤੋਖ ਸਰਮ ਕਹਿੰਦੇ ਆ ਹਾਰਡ ਲੇਬਰ ਕਰਨ ਨੂੰ, ਕਿਰਤ ਕਰਕੇ ਖਾ। ਸਰਮ ਪੱਤ ਝੋਲੀ ਇੱਜ਼ਤ ਦੀ ਰੋਟੀ ਤਾਂ ਮੈਂ ਜੇ ਤੂੰ ਹਾਰਡ ਲੇਬਰ ਮੰਨੇ, ਜਿਹੜੀ ਮੰਗ ਕੇ ਖਾਣਾ ਇੱਜ਼ਤ ਦੀ ਰੋਟੀ ਨੀ, ਸਰਮ ਮੈਨੇ ਹਾਰਡ ਲੇਬਰ ਕਰਨੀ। ਇਸੇ ਕਰਕੇ ਪੰਜਾਬ ਚ ਸਰਮ ਮੰਤਰੀ ਕਹਿੰਦੇ ਆ ਲੇਬਰ ਮਿਨਿਸਟਰ ਨੂੰ ਵੀ ਤੂੰ ਲੇਬਰ ਨੀ ਕਰਦਾ। ਆਮ ਜਿਹੜੇ ਮਿਨਿਸਟਰ ਸਾਡੇ ਇੰਡੀਆ ਚ ਹੈ ਲੇਬਰ ਮਿਨਿਸਟਰ ਨੂੰ ਸਰਮ ਮੰਤਰੀ ਕਹਿੰਦੇ, ਉਹ ਸਾਡੇ ਬਾਣੀ ਦਾ ਲਫ਼ਜ਼ ਹੈ। ਤੋ ਮੁੰਦਾ ਸੰਤੋਖ ਸਰਮ ਪੱਤ ਝੋਲੀ ਧਿਆਨ ਕੀ ਕਰੇ ਭਭੂਤ, ਬਾਹਰ ਸਵਾਜ ਮਰਦਾ ਆਪਣਾ ਧਿਆਨ ਠੀਕ ਰੱਖ। ਮੁੰਦਾ ਸੰਤੋਖ ਸਰਮ ਪੱਤ ਝੋਲੀ ਧਿਆਨ ਕੀ ਕਰੇ ਭਭੂਤ, ਕਹਿੰਦੇ ਤੂੰ ਬਾਹਰ ਕੰਬਲ ਪਾਏ ਆ, ਤੂੰ ਬਾਹਰ ਗੋਦੜੀ ਜੀ ਲੈਣਾ ਖਿੰਥਾ, ਕਾਲ ਨੂੰ ਸਮਝ, ਉਹ ਤੇਰੇ ਵਾਂਗੂ ਕਾਲ ਆਲੇ ਦੁਆਲੇ ਲਪੇਟੇ ਆ, ਤੈਨੂੰ ਸਦਾ ਕਾਲ ਪੈ ਸਕਦਾ, ਕਾਹ ਖਿੰਥਾ ਕਾਲ। ਕਹਿੰਦਾ ਫਿਰ ਗੁਨਾਹ ਤੂੰ ਪਾਕ ਆਪਣੀ ਕਾਇਆ ਰੱਖ, ਗੁਨਾਹ ਨਾ ਕਰ, ਖਿੰਥਾ ਕੁਆਰੀ ਕਾਇਆ ਆਪਣੀ ਕਾਇਆ ਤਾਂ ਗੁਆਹ ਨਾ ਕਰ, ਜੇ ਤੂੰ ਰੱਬ ਨਾਲ ਵਿਆਹ ਕਰਾਉਣਾ ਹੈ ਤੇ ਤੇਰੀ ਕਾਇਆ ਜੂਠੀ ਨਹੀਂ ਹੋਣੀ ਚਾਹੀਦੀ, ਤੇਰੇ ਕੋ ਗੁਨਾਹ ਨਹੀਂ ਕਹੋ, ਖਿੰਥਾ ਕਾਲ ਕੁਆਰੀ ਕਾਇਆ। ਫਿਰ ਜੁਗਤ ਕੀ ਹੈ, ਤੂੰ ਡੰਡਾ ਹੱਥ ਫੜਦਾ ਹੈ, ਜੁਗਤ ਨੂੰ ਸਮਝ, ਜੁਗਤ ਕੀ, ਜੁਗ ਪ੍ਰਤੀਤ ਫੇਥ ਰੱਖ, ਇਹ ਟਰਗਾ ਰੱਬ ਤੇ ਪੀ ਉਹ ਹੈ, ਪ੍ਰਤੀਤ ਕਹਿੰਦੇ ਫੇਥ ਨੂੰ, ਸਾਡਾ ਤੂੰ ਹੱਥ ਡੰਡਾ ਰੱਖਦਾ ਉਹਦੇ ਤੇ ਵਿਸ਼ਵਾਸ ਰੱਖ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਕਹਿੰਦਾ ਇਸ ਰਾਸਤੇ ਤੇ ਆਈ, ਆਈ ਪੰਥੀ ਹੈ ਮਤਲਬ ਇਸ ਰਾਸਤੇ ਤੇ ਆਈ, ਆਪਾਂ ਜੋਗੀਆਂ ਵਾਲੇ ਰਾਸਤਾ ਛੱਡ ਦੇ, ਆਈ ਪੰਥੀ ਵੀ ਸਾਰੀ ਜਮਾਤਾਂ ਚ ਜਾ, ਯੂ ਸ਼ੁਡ ਬੀ ਕਲਾਸ ਫੈਲੋ ਦਾ ਫਾਲ, ਸਾਰੀਆਂ ਜਮਾਤਾਂ ਚ ਜਾ, ਔਰ ਕਿਸੇ ਜਮਾਤ ਨੂੰ ਨਿੰਦ ਨਾ ਕਿਸੇ ਤੋਂ ਬੁਰਾ ਨਾ ਕਹਿ, ਆਪ ਸਾਰੀਆਂ ਜਮਾਤਾਂ ਚ ਜਾ ਕੇ ਉਹਨਾਂ ਦੇ ਗੁਣ ਲੈ ਲੈ, ਔਗਣ ਛੱਡੇ ਸਗਲ ਜਮਾਤੀ ਹੋ ਜਾ, ਸਾਰੀ ਜਿੰਨੀਆਂ ਦੁਨੀਆਂ ਚ ਜਮਾਤਾਂ ਸਾਰਾ ਜਿਹੜੀ ਜਾਂਦੇ ਸਾਰਿਆਂ ਦੇ ਸਗਲ ਜਮਾਤੀ ਹੋ ਜਾ, ਆਈ ਪੰਥੀ ਸਗਲ ਜਮਾਤੀ, ਤਾਂ ਜਾ ਕੇ ਕਿਤੇ ਮਨ ਜੀਤੇ ਜਗ ਜੀਤ, ਤਾਂ ਜਾ ਕੇ ਮਨ ਕਿਤੇ ਜਿੱਤਿਆ ਜਾਂਦਾ। ਔਰ ਜਿੱਤਿਆ ਕਾਹਦੇ ਨਾ ਗਿਆ, ਵੀ ਬਾਹਰਲੇ ਜਿਹੜੀਆਂ ਜਿੰਨਾ ਵੀ ਪੇਖ ਕਰਦਾ, ਬਾਹਰਲੀਆਂ ਮੁੰਦਰਾਂ ਬਾਹਰਲੇ ਗੁਣ ਦੇ ਰਹਿਣ ਕਰ, ਔਰ ਤੇਰਾ ਮਨ ਜਿੱਤਣਾ, ਕਿਉਂਕਿ ਤੇਰੇ ਪੰਜ ਨੀ ਵਸ ਆਉਣੇ ਜਿੰਚ ਕਰੇ, ਪਾਪ ਕਰੇ ਪੰਚਾਂ ਕੇ ਵਸਰੇ, ਤੇ ਅੰਮ੍ਰਿਤਸਰ ਨਹਾਏ ਕਹੇ ਸਭ ਉਤਰੇ, ਉੱਥੇ ਮਹਾਰਾਜ ਨਾ ਮੱਲੇ ਪੰਜਵੇਂ ਨੇ ਲਿਖਿਆ ਤੀਰਥ ਨਹਾਏ ਕਹੇ ਸਭ, ਪਹਿਲੇ ਬ੍ਰਾਹਮਣ ਕਰਦੇ ਸੀ ਏਦਾਂ ਹੀ ਸਾਰੇ ਸਿੱਧ ਵਗੈਰਾ, ਵੀ ਜਮ ਤੂੰ ਪਾਪ ਕਰੇ ਪੰਚਾਂ ਕੇ ਵਸਰੇ, ਫਿਰ ਕਹਿੰਦੇ ਆਣ ਕੇ ਜੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਉਹ ਤੇ ਰਾਮਦਾਸ ਸਰੋਵਰ ਅੰਦਰ ਹੈ। ਇਸ ਕਰਕੇ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਫਿਰ ਬਹੁਤ ਕਮਾਵੇ ਹੋਏ ਨਿਸ਼ੰਗ, ਕਹਿੰਦੇ ਫਿਰ ਤੂੰ ਬੇਸ਼ਰਮੀ ਨਾ ਹੋਰ ਪਾਪ ਕਰਦਾ, ਬਈ ਅਗਲੇ ਮੈਂ ਲਾਇਆ ਆਇਆ ਹੋਰ ਮੈਂ ਕਰ ਸਕਦਾ, ਫਿਰ ਬਹੁਤ ਕਮਾਵੇ ਹੋਏ ਨਿਸ਼ੰਗ। ਕਹਿੰਦਾ ਯਾਦ ਰੱਖ, ਗੁਰੂ ਅਰਜਨ ਪਾਤਸ਼ਾਹ ਬਾਣੀ ਚ ਕਹਿ ਰਹੇ ਜੰਮਪੁਰੇ ਜਾਓਗੇ ਬਾਂਧੇ ਕਲੰਗ, ਕਲੰਗ ਤੇਰਾ ਕਾਲਾ ਮੂੰਹ ਹੈ, ਬੰਨ ਕੇ ਜੰਮ ਤੈਨੂੰ ਪੂਰਾ, ਜੋ ਤੂੰ ਕੀਤਾ ਕਰਮ ਤੇਰਾ ਫਲ ਦੇਣਗੇ ਉੱਥੇ, ਪਾਪ ਕਰੇ ਪੰਚਾਂ ਕੇ, ਉਹ ਜਿਹੜੇ ਪੰਚ ਹੈ ਇਹ ਮਨ ਨੂੰ ਨਾ ਤਾਂ ਉੱਡਣ ਦਿੰਦੇ, ਹੋਰ ਹੀ ਕੁਛ ਇਹਨਾਂ ਕੋਲ ਕਰਾਏ ਜਾਂਦੇ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਜੇ ਮਨ ਨਹੀਂ ਮਰਦਾ ਉਹਨਾਂ ਚ ਕਰੇ ਤਾਂ ਤੇਰੇ ਨਾਲ, ਇਹਨਾਂ ਨੂੰ ਹਰ ਵੇਲੇ ਬਾਣੀ ਚੋਂ ਕੱਢ ਕਿੱਦਾਂ ਇਹ ਮਰ ਸਕਦੇ ਆ ਸਾਰੇ, ਤਾਂ ਮਹਾਰਾਜ ਨੇ ਸ਼ਬਦ ਹੀ ਇੱਥੋਂ ਸ਼ੁਰੂ ਕੀਤਾ, ਮਨ ਮਾਰੇ ਤਾਤ ਮਾਰੇ ਜਾਏ, ਬੇਨ ਮਨ ਮੂਏ ਕੈਸੇ ਹਰੇ ਪਾਏ। ਇਹ ਜਿਹੜੀ ਪੰਜ ਧਾਤਾਂ ਕੀ ਫਿਰੇ, ਉਹ ਇਹ ਵੀ ਉਹਨੇ ਆਪ ਹੀ ਪਾਈਆਂ, ਵਿੱਚ ਧਾਤੂ ਪੰਜ ਆਪੇ ਪਾਵੇ, ਦੇਖੋ ਕੈਸੀ ਖੇਡ ਹੈ, ਉਹ ਹੀ ਕੱਢੂ ਉਨੀ ਪਹਿਲਾਂ ਪਾਈਆਂ, और किनिया के पाइया जिन्हें तेरे पिछले कर्म भुगताने उन्हें पिछले कर्मा का लेखा सारा जिन्ना उधर ही उधर रहन गए विच पांच तातू आपे पावे आपे झगड़ चुकावे वह एडा दयाल है वह तेरे न्याय नहीं उन्हें किया पिछले कर्मा की टेप चाढ़ी है तुसी उहदे मुताबिक कर्म करने ओ कर्म भुगताउण वाला है कर्म करन वाले तुसी हो और कर्म किन कीते जो कुछ किया सो मन किया इह जन्मां जन्मां तों मन साडे नाल है इहदे जिहड़े कर्म नाल फिर जुन्ना जांदा फिर मन जनवान के फिर मनी कर्म इहदे दग हुंदे ओ फिर कर्म भुगतने पैंदे इस करके मन मरे इह जिहड़े पंच है इन्हां नूं समझण की कोशिश करो जिहदा मन काबू आ गया इह परे हो गए ते इस करके जिहड़े शब्द दे अभ्यास ना सब दारू लिखे भी जिन चक्कर शब्द नहीं शब्द अभ्यास नहीं करता कमाई नहीं करता उन चक्कर मन नहीं मरना तो मन मारा ता तुम्हारे जाए जिन चक्कर पांच मरते नहीं तेनू रब दे दर्शन नहीं होने जो मर्जी कर बिन मन मुए कैसे हरे पाए अगे दारू दसन लगे ने महाराज एहो मन मरे दारू जाने कोई मन सब दे मरे बूझे जन सोए ए मन दे मारन दा होर एनिया सेल्फ कंट्रोल ते किताबा निकल चुकिया है तुसी जाओ इस दुनिया च एस वेस्टर्न हेमीस्फीयर च भी और सारे भी सैल्फ कंट्रोल किदा मन नू काबू करिए किदा एक लाइन ही डाक्टरी दी अलहदा होगी साइकॉलटी भाई साइकॉलटिस्ट डाक्टर हो हाल टूट कोई नहीं चीज हो पर समझो बिच पतंत्र मन बैठा है जो कुछ किया सो मन किया जिन्हें मन नू नहीं समझिया भगती भी नहीं कर सकता ना कुछ रब तक पौधा कख नहीं समझना इस करके जेड़ा मन है इनू मारन दा दारू मार दस रहे ने हुण तो मन शब्द ही मरे ये गाउण वाले शब्द नहीं है ये ज्ञान देने वाले शब्द नहीं है ये पढ़ने वाले शब्द नहीं है ये जेड़ा शब्द है ये ओही जपन वाले शब्द ना मन मानेगा इससे करके असी हार्ड एंड फास्ट लाइन कटती भी सारे शब्द ज्ञान देंगे और जेड़ा शब्द कमाई करनी है असी जेड़ा जपना है जेते असी भगती करनी है नाम जपना है वह एक शब्द जपन वाला है जेड़ा जप जप के ओदे च समा जांदे ने इसे शब्द च गां दस्या पी जदों मर जाने है इसे शब्द दे रूप च तू चल जाना जिन्हें सेविया मेरा हर जी ते हरे हरे रूपे समासी शब्द च रूप जा इत्थे तक के गुरु बाबा नानक लई सिर्फ बाणी च लिखे है बाबा और किसे नूं रैंक नहीं दिता साडी बाणी च सिर्फ बाबे नानक नूं ही बाबा कहा है दो बारी एक बारी कहा है शब्द अखुट बाबा नानका और वह शब्द रूप हो गया सी जप जप के और दूसरी तरह देखिए जो गुरु बाबे फिटे सोग रंगत फिटके तीजी पीढ़ी विचारिया की है थे ना विचारे गुर चौथी पीढ़ी टिकिया जिन्हें निंदक दुष्ट विचारे तो गुरु बाबे नू गुरु बाबा किया बाकी किसे नू बाबा मालिया किसे नू गुरु नू बाबा नहीं के सो गुरु बाबा कह देना या महला पहला कह देना ये उन्हों का रैंक है इस करके उन्होंने गुरु बाबे का जड़ा सी वो इना जपिया उन्होंने तद ही कहते शब्द रूप ही हो गया सी बाबा साढ़े सारे महले साढ़े सारे भगत जिन्हें बाणी है पिछे सिखा पट्टा सिखा की बाणी वह सारे शब्द रूप हो गए लेकिन अपनी अपनी चढ़ाई है सब तू पहला महला पहला सब तू पहला आएगा फिर कबीर भगतों चो कबीर जी पहला आने जिदा जिदा की किसी की चढ़ाई है उस हिसाब न बाणी लिखी इस करके मन नहीं मरना जिन चिकर असी नाम नहीं जपते पढ़न की असी दसिया जिन्ना मर्जी पढ़ी चलो पढ़ पढ़ गड्डी लदी है पढ़ पढ़ सारा जिन्नी चिकर गाई चलो सारी उम्र कोई गावा है रागी नादी बेदी बहु भांत कर नहीं हरे हरे भीजे राम राजे भिजना नहीं है कहते ना भिजना जिन्ना नानक गुरमुख हिरदा सोदा हर भगते हर लीजे भगती करनी पैनी है भगती बाणी पढ़ना नहीं है असी हाथ जोड़ के सारी सिख कौम नूं कहने बचो भजन सारी बाणी नहीं है बाणी ज्ञान ली है ज्ञान कला है पारस कला प्रेमा भगती च है प्रेमा भगती है ही हर हर जपन जपावो अपना हम मांगी भगते इक्का की साड़ी भगती सिर्फ नाम जपना है ਇਹ ਨਹੀਂ ਵੀ ਆਹ ਵੀ ਭਗਤੀ ਹੈ ਜੀ, ਗੁਰਦੁਆਰੇ ਜਾਣਾ ਵੀ ਭਗਤੀ ਹੈ ਜੀ, ਸਾਧਾਂ ਸੰਤਾਂ ਕੋਲ ਜਾਣਾ ਵੀ ਭਗਤੀ ਆ, ਬੈਠ ਕੇ ਗੱਲ ਇਹ ਵੀ ਕੋਈ ਬੜੀ ਭਗਤੀ ਨਹੀਂ ਹੈ। ਮਾਰੇ ਜਾਵਾਂਗੇ ਅਸੀਂ, ਉਸ ਨਾਲ ਛਡਾਉਣਾ ਨੀ ਉਸ ਭਗਤੀ ਨਾਲ, ਸਾਨੂੰ ਭਜਨ ਨਾ ਛਡਾਉਣਾ। ਆਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਵਿਨ ਤਿਲ ਨਹੀਂ ਮਨ। ਉਹ ਕਹਿੰਦੀ ਭਗਤੀ ਭਜਨ ਤੇ ਉਹ ਭਾਜ ਮਨ ਮੇਰੇ ਇੱਕੋ ਨਾਮ, ਸਾਡਾ ਭਜਨ ਸਿਰਮ ਨਾਮ ਜਪਣਾ। ਬਾਣੀ ਜਦੋਂ ਬਾਣੀ ਨਹੀਂ ਸੀ ਬਣੀ ਉਦੋਂ ਕਹਦੇ ਨਾ ਤਰਦੀ ਬਾਣੀ ਦੇ ਬਾਬਾ ਨਾਨਕ ਪੋਥੀ ਨੂੰ ਹਵਾ ਨਹੀਂ ਸੀ ਲਾਉਣ ਦਿੰਦਾ ਬਖਵਾਏ ਲੈਣ, ਉਹ ਸਿੱਖਾਂ ਦੇ ਨਾਲ ਤਰਦੇ ਸੀ ਸ਼ੁਰੂ ਤੋਂ। ਉਹ ਭਾਈ ਭਗਤੀ ਸੀ, ਇਹ ਜ਼ਰੂਰ ਹੈ ਵੀ ਜਿਹੜਾ ਸਾਰਾ ਗਿਆਨ ਆਇਆ ਇਹਦੇ ਬਗੈਰ ਅਸੀਂ ਭਗਤੀ ਨਹੀਂ ਕਰ ਸਕਦੇ। ਭਗਤੀ ਕਿਉਂਕਿ ਇਹਨੇ ਗਿਆਨ ਨਾ ਮਨ ਸਮਝਾਉਣ ਕਾਰਨ ਹੈ, ਕੱਚਕ ਪੜ੍ਹੀ ਗਿਆਨ, ਵੀ ਇਹ ਤੇ ਨਹੀਂ ਵੀ ਕੱਚਕ ਲਿਖਿਆ ਗਿਆਨ ਪੜ੍ਹੋ, ਇਹ ਤੇ ਨਹੀਂ ਵੀ ਗਿਆਨ ਨੂੰ ਚਿਮੜੇ ਰਹੋ ਤੇ ਨਾਮ ਜਪੋ ਵੀ ਨਾ ਕਦੇ, ਇਹ ਨਹੀਂ ਹੈ। ਇਸ ਕਰਕੇ ਮਨ ਮਰੇਗਾ ਤੇ ਸ਼ਬਦ ਦੀ ਕਮਾਈ ਨਾ ਮਰੇਗਾ, ਜਪਣ ਨਾ ਮਰੇਗਾ। ਇਸ ਕਰਕੇ ਅਸੀਂ ਸ਼ੁਰੂ ਤੋਂ ਸ਼ਬਦ ਫਿਰ ਲੈਂਦੇ ਹਾਂ, ਧਨਾਸਰੀ ਮੱਲਾ ਤੀਜਾ ਪੋਥੀ ਪੰਨਾ 665-665। ਮਨ ਮਾਰੇ ਤਾਤ ਮਾਰੇ ਜਾਏ, ਧਾਤ ਕਹਿੰਦੇ ਆ ਪੰਜਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਵੀ ਜਦੋਂ ਇਹ ਮਰ ਗਏ ਉਦੋਂ ਮਨ ਵੀ ਮਰ ਜਾਣਾ ਹੈ। ਮਨ ਮਾਰੇ
ਬਿਨ ਮਨ ਮੂਏ ਕੈਸੇ ਹਾਰੇ ਪਾਏ।
ਤੂੰ ਮਨ ਨੂੰ ਤੇ ਸਮਝਿਆ ਨੀ, ਤੂੰ ਘਰ ਬਾਹਰ ਛੱਡ ਦਿੱਤਾ, ਜੋਗੀ ਬਣ ਗਿਆ, ਹੋਰ ਉਹ ਡੇਰੇ ਵਾਲੇ ਸਾਧ ਬਣ ਗਏ, ਬਾਹਰ ਜਾ ਕੇ ਤਪੱਸਿਆ ਕਰਨ ਲੱਗ ਪਏ, ਹੋਰ ਘਰੋਂ ਨਿਕਲੇ। ਉਹ ਮਹਾਰਾਜ ਬਥੇਰਾ ਕਹਿੰਦਾ ਕਾਹੇ ਰੇ ਬਨ ਖੋਜਣ ਜਾਈ, ਦਸਮ ਪਾਤਸ਼ਾਹ ਵੀ ਕਹਿੰਦਾ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝਿਓ ਮਨ ਹੀ ਮਾਏ ਉਦਾਸਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੇ ਸਿੱਖ ਨੂੰ ਜਾਂ ਮੈਨੂੰ ਕਿਤੇ ਬਾਹਰ ਨੀ ਸਦਨ ਬਣਾਉਣ ਦੀ ਲੋੜ, ਸਦਨ ਕਹਿੰਦੇ ਆ ਰਹਿਣ ਬਸੇਰੇ ਨੂੰ, ਆ ਜਿਹੜਾ ਸਤਲੁਜ ਰਹਿਣ ਬਸੇਰਾ, ਸਤਲੁਜ ਸਦਨ ਦਰਿਆਵਾਂ ਦੇ ਕੰਢਿਆਂ ਤੇ ਰੈਸਟ ਹਾਊਸ ਜਿਹਾ ਬਣਾ ਲੈਂਦੇ ਹੈ ਉਹਨੂੰ ਸਦਨ ਕਹਿੰਦੇ ਹੈ। ਉਹ ਕਹਿੰਦੇ ਸਾਡਾ ਘਰ ਹੀ ਸਦਨ ਹੈ, ਜਿਸ ਵੇਲੇ ਰਾਤ ਗੁਰਸਿੱਖ ਦੀ ਫੈਮਿਲੀ ਵਾਲੇ ਦੀ ਰਾਤ ਪੈਂਦੀ ਹੈ ਉਹਦੇ ਲਈ ਜੰਗਲ ਬਣ ਜਾਂਦੀ ਹੈ। ਉਹ ਕਹਿੰਦਾ ਬਸ ਸਾਰੇ ਸੌ ਗਏ, ਹੁਣ ਲਾਓ ਨਾਮ ਨੂੰ ਚੁੱਟ। ਜਦੋਂ ਸਵੇਰੇ ਜੇ ਫੇਰ ਉੱਠਦੇ ਹੈ ਉਦੋਂ ਕਹਿੰਦਾ ਚੱਲ ਮੈਂ ਹੁਣ ਸੌ ਲੈਣਾ ਚੁੱਟ, ਮਤਲਬ ਰਾਤ ਜਿਹੜੀ ਸਾਰੀ ਜੰਗਲ ਹੈ ਸਾਡੇ ਲਈ, ਅਸੀਂ ਇਕਾਂਤ ਨਹੀਂ ਪਾਲਣੀ। ਮਹਾਰਾਜ ਦਾ ਹੁਕਮ ਹੈ ਸੋ ਇਕਾਂਤੀ ਜਿਸ ਰਿਧਾ ਥਾਂ। ਗੁਰੂ ਅਰਜਨ ਪਾਤਸ਼ਾਹ ਕਹਿੰਦਾ ਇਕਾਂਤੀ ਬੰਦਾ ਬਾਹਰ ਨਾ ਇਕਾਂਤ ਪਾਲ, ਆਪਣਾ ਰਿਧਾ ਖੜਾ ਕਰ। ਸੋ ਇਕਾਂਤੀ ਜਿਸ ਰਿਧਾ ਥਾਂ, ਜਿਹਨੇ ਆਪਣਾ ਰਿਧਾ ਥਾਂ ਕਰ ਲਿਆ ਸਦਾ ਇਕਾਂਤ। ਕਬੀਰ ਸਾਹਿਬ ਨੇ ਪੁੱਛਿਆ ਕਬੀਰ ਸਾਹਿਬ ਜੀ ਆਪਕੋ ਮਾਘਰ ਅੱਛਾ ਹੈ ਕਿ ਕਾਸ਼ੀ ਅੱਛੀ? ਕਾਸ਼ੀ ਬੜਾ ਭਾਰਾ ਸ਼ਹਿਰ ਸੀ। ਕਬੀਰ ਸਾਹਿਬ ਮਾਘਰ ਚਲੇ ਗਏ ਕਿਉਂਕਿ ਬਾਹਮਣਾਂ ਨੇ ਮਸ਼ਹੂਰ ਕੀਤਾ ਸੀ ਵੀ ਜਿਹੜਾ ਕਾਸ਼ੀ ਮਰੇਗਾ ਮੁਕਤ ਹੋ ਜਾਏਗਾ, ਜਿਹੜਾ ਮਾਘਰ ਲਾਗੇ ਦੇਸ਼ ਆ ਉੱਥੇ ਮਰੇਗਾ ਤੇ ਉਹ ਖੋਤੇ ਦੀ ਜੂਨ ਚ ਜਾਏਗਾ। ਕਬੀਰ ਸਾਹਿਬ ਨੇ ਕਿਹਾ ਚਲੋ ਫਿਰ ਹੈਡਕੁਆਟਰ ਹੀ ਮਾਘਰ ਕਰਦੇ। ਦੇਖੋ ਕਿੱਡਾ ਵੱਡਾ ਭਗਤ, ਰੈਵੋਲਿਊਸ਼ਨਰੀ ਭਗਤ। ਉਹਨੇ ਕਿਹਾ ਚਲੋ ਹੁਣ ਸਾਰੇ, ਉਹਨੇ ਹੈਡਕੁਆਟਰ ਵੀ ਉੱਥੇ ਕੀਤਾ। ਅਰ ਉੱਥੇ ਹੀ ਗੁਰੂ ਨਾਨਕ ਦਾ ਮੇਲ ਹੋਇਆ ਮਾਘਰ ਦਾ ਦੇਸ਼। ਉਹ ਕਹਿਣ ਲੱਗੇ ਮਾਘਰ, ਔਰ ਕਹਿੰਦਾ ਮੈਨੂੰ ਦਰਸ਼ਨ ਹੀ ਪਹਿਲਾਂ ਰੱਬ ਦੇ ਮਾਘਰ ਹੋਏ, ਪਹਿਲੇ ਦਰਸ਼ਨ ਮਾਘਰ ਪਾਏ। ਦੇਖਿਆ ਕਬੀਰ ਸਾਹਿਬ ਦੀ, ਕਬੀਰ ਸਾਹਿਬ ਕਈ ਛੱਡ ਗਏ ਉੱਥੇ ਚਲੇ ਗਏ, ਕਹਿੰਦੇ ਪਹਿਲੇ ਦਰਸ਼ਨ ਮਾਘਰ ਪਾਏ। ਉਹ ਫਿਰ ਕਹਿਣਗੇ ਆਪਕੋ ਮਗਰ ਅੱਛਾ ਹੈ ਕਾਸ਼ੀ, ਕਬੀਰ ਸਾਹਿਬ ਜਾ ਕਾ ਮਗਰ ਬਾ ਜਾ। ਔਰ ਬਈ ਜੈਸੇ ਕਾਸ਼ੀ ਤੈਸੇ ਮਗਰ, ਰਾਮ ਰਿਦੇ ਜੇ ਹੋਈ। ਸਾਡਾ ਸ਼ਬਦ ਹੈ ਲੇਕਿਨ ਅਸੀਂ ਕੋਈ ਸ਼ਬਦ ਨੂੰ ਪਾਠਾਂ ਖੰਡ ਪਾਠਾਂ ਤੇ ਰੱਖਿਆ, ਕੋਈ ਭਗਤਾਂ ਦੀ ਬਾਣੀ ਤੋਂ ਕੋਈ ਅਸੀਂ ਸਿੱਖਿਆ ਥੋੜੀ ਲੈਣੀ ਉੱਥੇ ਪਾਠ ਕਰਨ। ਕਬੀਰ ਸਾਹਿਬ ਕਹਿੰਦੇ ਜੈਸੇ ਕਾਸ਼ੀ ਤੈਸੇ ਮਗਰ, ਰਾਮ ਰਿਦੇ ਜੇ ਹੋਈ। ਜੇ ਆ ਲੰਡਨ, ਜੇ ਅਮਰੀਕਾ, ਜੇ ਹਿੰਦੁਸਤਾਨ, ਜੇ ਕਿਤੇ ਵੀ ਨਹੀਂ, ਉਹ ਜਿਹੜੇ ਗੰਗਾ ਗਏ, ਜਿਹੜੇ ਇੱਥੇ ਕੋੜੇ, ਉਹ ਭਾਵੇਂ ਗੰਗਾ ਚਲੇ ਜਾਣ, ਹੇਮਕੁੰਟ ਚਲੇ ਜਾਣ, ਕਿਤੇ ਚੱਲ ਜਾਣ, ਉਹ ਸਦਾ ਕੋੜੇ ਰਹਿਣੇ। ਸਾਡਾ ਅੰਦਰ ਫੜਨਾ ਸੀ ਸਭ ਕੁਛ। ਇਹ ਬੜਾ ਭਾਰੀ ਫਿਲਾਸਫੀ ਹੈ ਸਾਰੀ ਸਿੱਖ ਕੌਮ ਨੂੰ ਇਸ ਵੇਲੇ, ਜਿੱਧਰ ਜਿੱਧਰ ਲਾਇਆ ਜਾ ਰਿਹਾ ਹੈ ਗੁਰਦੁਆਰਿਆਂ ਦਰਸ਼ਨ ਪਲਾ। ਕੋਈ ਜਥੇ, ਕੋਈ ਡੇਰੇ ਵਾਲਾ, ਕੋਈ ਇਹ ਨਹੀਂ ਕਹਿੰਦਾ ਨਹੀਂ ਸਾਡੇ ਜੋੜੇ ਜਿੱਥੇ ਅਸੀਂ ਇੱਥੇ, ਕੋਈ ਨਹੀਂ ਉਪਦੇਸ਼ ਕਰਦਾ ਵੀ ਤੁਸੀਂ ਘਰ ਬੈਠ ਕੇ ਵੀ ਸਭ ਕੁਛ ਪਾ ਸਕਦੇ। ਸਭ ਆਪਣੇ ਆਪ ਨਾਲ ਜੋੜਨੇ, ਐਵਰੀਬਾਡੀ ਹੈਜ਼ ਇਜ਼ ਓਨ ਐਕਸ ਟੂ ਗ੍ਰਾਇੰਡ। ਇੰਨੀ ਹਾਲਤ ਖਰਾਬ ਹੋਈ ਹੈ ਸਿੱਖੀ। ਕੋਈ ਨੀ ਸਿੱਧਾ ਜੋੜਦਾ ਵੀ ਤੁਸੀਂ ਘਰ ਬੈਠ ਕੇ ਵੀ ਰੱਬ ਪਾ ਸਕਦੇ ਹੋ। ਅਰੇ ਮਨ ਐਸੋ ਕਰਸਨ ਆਸਾ ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਏ ਉਦਾਸਾ, ਜਤ ਕੀ ਜਟਾ ਜੋਗ ਕੇ ਮਜਨ, ਨੇਮ ਕੇ ਨਖਨ ਵਡਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਪੂਤ ਲਗਾਓ, ਅਲਪ ਹਾਰ ਸੁਲਭ ਸੀ ਨਿੰਦਰਾ, ਦਇਆ ਛਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹ ਬੋ, ਵੈਭੋ ਤਰੈ ਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨ ਮਨ ਸੋ ਲਾਵੈ, ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ। ਹੁਣ ਦਸਮ ਪਾਤਸ਼ਾਹ ਤੁਹਾਨੂੰ ਕਦੀ ਜਾਣ ਲਈ ਕਹਿ ਰਿਹਾ, ਉੱਥੇ ਕਹਿੰਦਾ ਆਤਮ ਪਰਮ ਪੁਰਖ ਨੂੰ ਪਾਣਾ ਫੜ ਕੇ, ਲੇਕਿਨ ਆ ਕਾਮ ਕ੍ਰੋਧ ਹੰਕਾਰ ਲੋਭ ਇਹਨੂੰ ਸਮਝਣ ਦੀ ਕੋਸ਼ਿਸ਼ ਕਰ, ਇਹੋ ਤਾਪਾਂ ਵੈ, ਔਰ ਜਦੋਂ ਇਹ ਮਰ ਜਾਂਦੀ ਆ ਤਾਂ ਮਨ ਚ ਮਨ ਜਾਂਦਾ ਮਨ ਮਾਰੈ ਤੁਮਾਰੇ ਜਾਏ ਬਿਨ ਮਨ ਮੂਏ ਕੈਸੇ ਹਰੇ ਪਾਏ, ਇਹੋ ਮਨ ਮਰੈ ਦਾਰੂ ਜਾਣੈ ਮਨ ਦੇ ਮਰੈ ਦੂਜੈ ਜਨ ਸੋਏ।
ਇਹ ਪਹਿਲੀਆਂ ਤੁਕਾਂ ਚਾਰ ਹੈ, ਇਹਨਾਂ ਨਾਲ ਰਹਾਉ ਜਾਣ ਕੇ ਸਮਾਉਣਾ। ਹੁਣ ਰਹਾਉ ਦੀ ਤੁਕਾਂ ਸ਼ੁਰੂ ਹੋਣਗੀਆਂ, ਜਿਹਦੇ ਦੁਆਲੇ ਸਾਰਾ ਸ਼ਬਦ ਪਵੇਗਾ ਔਰ ਜਿਹਦੇ ਲਈ ਇਹ ਸ਼ਬਦ ਲਿਖਿਆ ਗਿਆ। ਹੁਣ ਜਿਸਟ ਆਇਆ ਉਹ ਐਕਸਲ ਆਇਆ ਹੈ ਜਿਹਦੇ ਦੁਆਲੇ ਸਾਰਾ ਸ਼ਬਦ ਦਾ ਪਹੀਆ ਪਾਉਂਦਾ ਹੈ। ਜੇ ਰਹਾਉ ਨਹੀਂ ਸਮਝਾਂਗੇ ਸ਼ਬਦ ਨੂੰ ਨਹੀਂ ਸਮਝ ਸਕਾਂਗੇ, ਇਸ ਕਰਕੇ ਰਹਾਉ ਸਾਰਾ ਸ਼ਬਦ ਰਹਾਉ ਲਈ ਲਿਖਿਆ ਗਿਆ ਹੈ। ਤੋ ਰਹਾਓ ਹੁਣ ਉਹ ਜਿਸਟ ਆਇਆ, ਸੈਂਟਰਲ ਆਈਡੀਆ ਆਇਆ ਪੀ ਇੱਕ ਅੱਧ ਇੱਕ ਅਸਲ ਚੀਜ਼ ਕੀ ਹੈ। ਤੋ ਮਹਾਰਾਜ ਹੁਣ ਰਹਾਓ ਦੀ ਤੁਕ ਲਿਖਣ ਲੱਗੇ ਨੇ।
ਜਿਸ ਨੂੰ ਬਖਸ਼ ਹਰੇ ਦੇ ਵਡਿਆਈ, ਗੋਰ ਪਰ ਸਾਦੇ ਵਸੈ ਮਨਿਆਈ ਰਹਾਓ।
ਤੋ ਸਾਰੀ ਖੇਡ ਕੀ ਹੋ ਗਈ, ਸਿਰਫ ਕਾਬੂ ਨਹੀਂ ਕਰਨਾ ਮਨ ਨੂੰ,
ਉਹ ਜਿਹੜਾ ਰੱਬ ਹੈ ਨਾ ਮਨ ਚ ਵਸ ਜੇ ਆਣ ਕੇ।
ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਹਿਰਦੇ ਚ ਆ ਜੇ। ਜਿਨ ਹਰ ਹਿਰਦੇ ਨਾਮ ਨਹੀਂ ਵਸਿਓ, ਉਹਨਾਂ ਦੀ ਮਾਂ ਨੂੰ ਗਾਲ ਆਉਂਦੀ ਰੋਜ਼। ਬਾਣੀ ਕਹਿ ਰਹੇ ਹਾਂ ਅਸੀਂ ਤਾਂ ਅਸੀਂ ਆਪਣੇ ਕੰਨ ਖਿੱਚਣੇ ਆ ਵੀ ਐਡਾ ਸਖ਼ਤ ਹੁਕਮ, ਜਿਨ ਹਰ ਹਿਰਦੇ ਨਾਮ ਨਾ ਵਸਿਓ ਉਹਨਾਂ ਦੀ ਮਾਂ ਨੂੰ ਗਾਲ ਆਉਂਦੀ। ਇਹ ਮੈਨੂੰ ਸਦਾ ਹੀ ਮੇਰੇ ਬਾਬੂ ਜੀ ਪਿਆਰੇ ਬਾਬੂ ਮਲ ਸਿੰਘ ਜੀ ਸਦਾ ਮੈਨੂੰ ਪਿਆਰ ਕਰਕੇ ਕਹਿੰਦੇ ਹੁੰਦੇ, ਜਿਨ ਹਰ ਹਿਰਦੇ ਨਾਮ ਨਾ ਵਸੇ ਉਹ ਮਾਂ ਨੂੰ ਗਾਲ ਆਉਂਦੀ। ਜਿਨ ਹਰ ਹਿਰਦੇ ਅਸੀਂ ਕੋਈ ਮਿਹਨਤ ਕਰਦੇ ਹਾਂ ਇਸ ਚੀਜ਼ ਲਈ, ਅਸੀਂ ਤਾਂ ਸਿੱਖੀ ਚ ਹੋਰ ਹੀ ਕੁਛ ਕਰੀ ਜਾਂਦੇ, ਐਡਾ ਜ਼ਰੂਰੀ ਕੰਮ। ਜਿਨ ਹਰ ਹਿਰਦੇ ਨਾਮ ਨਾ ਵਸੇ ਉਹ ਤਿੰਨ ਮਾਤ ਕੀਜੀ ਹਰ ਬਾਂਝਾ, ਤਿੰਨ ਸੁੰਜੀ ਦੇ ਫਰੇ ਬਿਨ ਨਾਵੇਂ, ਉਹ ਖੱਪ ਖੱਪ ਮੋਏ ਕਰਾਂਜੇ ਦਾ ਮਤਲਬ ਕਰਮ ਕਾਂਡਾਂ ਚ। ਉਹ ਬਾਹਮਣ ਵਾਜ ਪਏ ਰਹਿਣਗੇ, ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਕਰਨਾ। ਖਪ ਖਮ ਮੋਏ ਕਰਾਂਜਾ ਦਾ ਮਤਲਬ ਕਰਮ ਕਾਂਡ ਚ, ਉਹਦੇ ਨਾਲ ਕਰਮ ਕਾਂਡ ਨਾਲ ਕੱਖ ਨਹੀਂ ਹੋਣਾ। ਮਨ ਨੂੰ ਕਾਬੂ ਕਰਨਾ ਔਰ ਸ਼ਬਦ ਦਾ ਅਭਿਆਸ ਕਰਨਾ, ਨਾਮ ਜਪਣਾ, ਭਗਤੀ ਨਾਲ ਅੰਦਰ ਹੋਣਾ, ਮਨ ਨਹੀਂ ਕਾਬੂ ਆਉਣਾ ਹੈ। ਭਾਵੇਂ ਕੋਈ ਉਪਰਾਲਾ ਕਰ ਲੈ ਤੂੰ, ਬਾਹਰ ਜਿੰਨਾ ਮਰਜ਼ੀ ਕਰਮ ਕਾਂਡ ਕਰੀ ਚੱਲ ਤੂੰ, ਜਿਨ ਚਿਕਨ ਮਨ ਨੂੰ ਨਹੀਂ ਸਮਝਦਾ ਅੰਦਰ ਭਗਤੀ, ਮਨ ਨਹੀਂ ਤੇਰਾ, ਉਹਨ ਚਿਕ ਤੇਰੇ ਮਨ ਚ ਨਹੀਂ ਵੱਸ ਸਕਦਾ। ਔਰ ਮਹਾਰਾਜ ਕਹਿੰਦੇ ਜੇ ਨਾ ਹਰ ਹਿਰਦਾ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬਾਂਝਾ, ਤਿੰਨ ਸੁੰਜੀ ਦੇ ਫਿਰੇ ਬਿਨ ਨਾਵੇਂ, ਉਹ ਖਾਪ ਖਾਪ ਮੋਏ ਕਰਾਂਜਾ, ਉਹ ਖਪ ਹੀ ਜਾਣਗੇ ਹੋਰ ਲਈ ਕਰਮ ਕਾਂਡਾਂ ਚ। ਜਦੋਂ ਜੋਗੀ ਖਪ ਰਹੇ ਸੀ ਤਾਂ ਉਹਨੇ ਨੀ ਲਿਖਿਆ ਸੀ ਮੁੰਦਾ ਸੰਤੋਖ ਸਰਮ ਪਤ ਝੋਲੀ ਤਿਆ, ਬਾਹਰ ਦਾ ਕਰਮ ਕਾਂਡ ਨਾ ਨੀ ਕੱਖ ਵੀ ਮਿਲਣਾ। ਤੂੰ ਜਦੋਂ ਮਿਲੇਗਾ ਤੈਨੂੰ ਇਹ ਸ਼ਬਦ ਦੀ ਕਮਾਈ ਨਾ ਪ੍ਰੇਮਾ ਭਗਤੀ ਨਾ ਮਿਲੇਗਾ। ਤੂੰ ਮਹਾਰਾਜ ਕਹਿੰਦੇ ਦੇਖੋ ਹਰ ਦੀ ਵਡਿਆਈ ਭਈ ਗੁਰਪ੍ਰਸਾਦ ਦੇ ਨਾਲ ਮਨ ਚ ਵਸ ਗਿਆ, ਆਪਣੇ ਜ਼ੋਰ ਨਾਲ ਨੀ ਵਸਣਾ, ਫਿਰ ਸਾਡਾ ਕੰਮ ਹੈ ਕਮਾਈ ਕਰੀ ਜਾਣਾ, ਉਹਨੇ ਗੁਰਪ੍ਰਸਾਦ ਦੇਣਾ ਤੇ ਅੰਦਰ ਵਸਣਾ। ਇਹ ਜਿਹੜਾ ਗੁਰਪ੍ਰਸਾਦ ਹੈ ਐਡੀ ਜ਼ਰੂਰੀ ਚੀਜ਼ ਹੈ ਵੀ ਤਿੰਨ ਫੈਕਟਰ ਹੈ ਭਗਤੀ ਦੇ, ਪਿਛਲਾ ਕਰਮ ਹੋਵੇ ਪੂਰਬਲਾ, ਦੂਜਾ ਇੱਥੇ ਦੀ ਸੰਗਤ ਹੋਵੇ ਨਾਮ ਜਪਣ ਵਾਲਿਆਂ ਦੀ, ਤੀਜਾ ਹੈ ਉਹਦਾ ਗੁਰਪ੍ਰਸਾਦ। ਗੁਰਪ੍ਰਸਾਦ ਬਹੁਤ ਜ਼ਰੂਰੀ ਹੈ, ਜੇ ਪਿਛਲਾ ਕਰਮ ਨਹੀਂ ਵੀ ਹੈ ਤੇ ਉਹਦਾ ਗੁਰਪ੍ਰਸਾਦ ਮਿਲ ਕੇ ਉਹਨੂੰ ਕਿਸੇ ਤੇ ਉਹਦੀ ਮਿਹਰ ਹੋ ਜਾਏ ਤੇ ਗੁਰਪ੍ਰਸਾਦ ਨਾਲ ਉਹਦਾ ਮਨ ਕਾਬੂ ਆ ਜਾਂਦਾ ਹੈ। ਤੂੰ ਇਸੇ ਕਰਕੇ ਸਾਡੇ ਪਹਿਲੇ ਸਤਿਗੁਰੂ ਦਾ ਜਿਹੜਾ ਸਰੂਪ ਹੈ ਉਹਦੇ ਅਖੀਰ ਤੇ ਲਿਖਿਆ ਗੁਰਪ੍ਰਸਾਦੇ, ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ। ਗੁਰਪ੍ਰਸਾਦ ਨਹੀਂ ਹੈ ਉਹਦੇ ਨਾਲ ਸਿਆਰੀ ਹੈ, ਗੁਰਪ੍ਰਸਾਦੇ ਜੋ ਵੀ ਕੰਮ ਹੋਏਗਾ ਉਹਦੇ ਪ੍ਰਸਾਦ ਨਾਲ ਮਿਲਣਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਗੁਰਪ੍ਰਸਾਦ ਦਾ ਮਿਲਿਆ ਮੈਨੂੰ ਮੇਰੇ ਮਨ ਚ ਆਣ ਕੇ ਵਸ ਗਿਆ ਰਹਾਉ। ਦੇਖੋ ਗੁਰਪ੍ਰਸਾਦ ਕਬੀਰ ਸਾਹਿਬ ਦਾ ਗੁਰਪ੍ਰਸਾਦ ਤੇ ਕਿੱਡਾ ਈਮਾਨ ਹੈ, ਕਿੱਡਾ ਫੇਥ ਹੈ।
ਕਹਿੰਦਾ ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਣਾ,
ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਕਬੀਰ ਸਾਹਿਬ ਕਹਿੰਦੇ
ਕੀ ਜੁਲਾਈ ਖੱਡਾ ਬੁਣਨ ਵਾਲਾ?
ਉਸ ਵੇਲੇ ਬੜੇ ਬੜੇ ਆਲਮ ਫਾਜ਼ਲ ਬਨਾਰਸ ਯੂਨੀਵਰਸਿਟੀ ਦੇ ਜਿਹੜੇ ਜਿਹੜੇ ਵੱਡੇ ਜਿਹੜੀ ਯੂਨੀਵਰਸਿਟੀ ਬਣੀ ਪਈ ਸੀ ਵੇਦਾਂ ਸ਼ਾਸਤਰਾਂ ਦੀ, ਜਿਹੜੇ ਪੰਡਿਤ ਉਹਨਾਂ ਨੂੰ ਮਖੌਲ ਕਰ ਰਿਹਾ, ਕਹਿੰਦਾ ਮੈਂ ਕਾਸ਼ੀ ਕੋ ਜਲਾਹੋ ਬੂਝ ਮੋਰ ਗਿਆਨਾ, ਤੂੰ ਪੰਡਿਤ ਕਾਸ਼ੀ ਕੇ ਠਹਿਰੇ ਬੂਝ ਮੋਰ ਗਿਆਨਾ, ਵੀ ਮੇਰੇ ਇੱਕ ਜੁਲਾਈ ਦਾ ਗਿਆਨ ਭੁਜੋ। ਰੱਬੋ ਭੇਜ ਰਿਹਾ ਸੀ ਗੁਰਪ੍ਰਸਾਦ
ਤੋਂ ਉਹਨਾਂ ਨੇ ਲਿਖਿਆ ਹਮ ਕਾਹੂ ਕੀ ਕਾਣ ਨਾ ਰੱਖਤੇ ਆਪਣੇ ਗੁਰਪ੍ਰਸਾਦ।
ਤਦ ਇਸ ਭਗਤ ਨੂੰ ਖਿੱਚ ਖਿੱਚ ਮਾਰਿਆ ਗਿਆ, ਹਕੂਮਤ ਨਾਲ ਵੀ ਸਾਰਿਆਂ, ਬ੍ਰਹਮਣਵਾਦ ਨਾਲ ਵੀ ਸਾਰਿਆਂ ਨਾਲ, ਪਰ ਕਹਿੰਦਾ ਹਮ ਕਾਹੂ ਕੀ ਕਾਣ ਨਾ ਰੱਖਤੇ ਆਪਣੇ
ਗੁਰਪ੍ਰਸਾਦ। ਇਹ ਜਿਹੜਾ ਗੁਰਪ੍ਰਸਾਦ ਹੈ ਇਹ ਉਹ ਦਿੰਦਾ ਹੈ।
ਅੱਜ ਅਸੀਂ ਇੱਥੇ ਇਸ ਗਿਆਨ ਨੂੰ ਬੰਦ ਕਰਾਂਗੇ ਰਹਾਉ ਤੇ,
ਵੀ ਗੁਰਪ੍ਰਸਾਦ ਕਿੰਨੀ ਜ਼ਰੂਰੀ ਹੈ। ਗੁਰਪ੍ਰਸਾਦ ਅਸੀਂ ਨਹੀਂ ਲੈ ਸਕਦੇ, ਹਾਂ ਅਸੀਂ ਉਹਨੂੰ ਖੁਸ਼ ਕਰਕੇ ਉਹਦਾ ਪ੍ਰਸਾਦ ਲੈ ਸਕਦੇ ਹਾਂ, ਪਰ ਗੁਰਪ੍ਰਸਾਦ ਦੀ ਸਮਝ ਨਹੀਂ ਆਉਣੀ, ਕਿਉਂਕਿ ਇਹਦੇ ਲੈਵਲ ਤੇ ਇਹਨਾਂ ਨੇ ਕੜਾਹ ਪ੍ਰਸ਼ਾਦ ਬਣਾ ਤਾ। ਜਦਕਿ ਪੁਰਾਤਨ ਸਿੱਖੀ ਨੂੰ ਕੁਣਕਾ ਕਹਿੰਦੇ ਸੀ, ਕੜਾਹ ਕਹਿੰਦੇ ਸੀ, ਤਾਂ ਇਹਨਾਂ ਨੇ ਉਹ ਲਫ਼ਜ਼ ਟਰਮੀਨੋਲੋਜੀ ਗਲਤ ਕਰ ਦਿੱਤੀ। ਪ੍ਰਸਾਦ ਸਾਰਾ ਜੀ ਕੜਾਹ ਪ੍ਰਸ਼ਾਦ, ਪ੍ਰਸਾਦ ਨਹੀਂ ਹੈ ਹੋਰ ਕੋਈ, ਉਹ ਖਾਣਾ ਪੀਣ ਦੀਆਂ ਚੀਜ਼ਾਂ ਹੈ, ਇਸ ਪ੍ਰਸਾਦ ਦਾ ਮੁਕਾਬਲਾ ਕਰ ਲੈਣਗੇ। ਪ੍ਰਸਾਦ ਨਹੀਂ ਉਹਨੂੰ ਕਹਿਣਾ ਚਾਹੀਦਾ, ਪਤਕਾਰ ਕੜਾਹ ਸਿੰਘਨ ਖਿਲਾਫ਼ ਹੈ, ਪਿੱਛੇ ਦੇਗ ਕਹਿੰਦੇ ਸੀ, ਦੇਗ ਵਰਤ, ਪਰ ਬਾਣੀ ਦਾ ਲਫ਼ਜ਼ ਨਹੀਂ ਸੀ, ਟ੍ਰੇਡ ਮਾਰਕ ਲਾਉਂਦੇ ਜੋ ਅੱਜ ਕੱਲ੍ਹ ਲੱਗਾ ਹੈ ਕੜਾਹ ਪ੍ਰਸ਼ਾਦ ਦਾ ਲਫ਼ਜ਼। ਇਸ ਕਰਕੇ ਟ੍ਰੇਡ ਮਾਰਕ ਅਸਲ ਪ੍ਰਸਾਦ ਕੀ ਹੈ? ਉਹ ਜਿਹੜਾ ਸਰੂਪ ਹੈ ਸਤਿਗੁਰੂ ਦਾ, ਪਹਿਲਾਂ ਸਤੇ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਆਜੂਨੀ ਸਹਿਬੰਗ ਗੁਰਪ੍ਰਸਾਦ ਦੇ। ਜੋ ਕੁਛ ਸਾਨੂੰ ਮਿਲਣਾ ਹੈ ਉਹ ਜਿਹੜਾ ਸਾਡਾ ਵਿਚਲਾ ਵਿਚੋਲਾ ਸਤਿਗੁਰੂ ਹੈ, ਜਿਹਦੀ ਦੇਹ ਨਹੀਂ ਹੈ, ਉਹਨੇ ਦੇਣਾ ਕਰਨ ਕਰਾਵਣ ਸਗਲ ਬਿਧੇ ਸੋ ਸਤੇ ਗੁਰੂ ਹਮਾਰਾ, ਉਹਨੇ ਪ੍ਰਸਾਦ ਦੇਣਾ ਹੈ। ਕਈ ਕਹਿੰਦੇ ਜੀ ਇਹ ਉਹਦੇ ਗੁਰਪ੍ਰਸਾਦ, ਕਿਉਂਕਿ ਕਈਆਂ ਦਾ ਕਈ ਕਹਿੰਦੇ ਜੀ ਇੰਨੀ ਚਿਕਰ ਹੋ ਗਿਆ, ਨਾਮ ਨਹੀਂ ਚੱਲਦਾ, ਅੰਦਰ ਕੁਛ ਬਣਿਆ ਨਹੀਂ, ਪ੍ਰਾਪਤੀ ਨਹੀਂ ਹੋਈ। ਭਗਤੀ ਤੇ ਕਰੀ ਜਾ ਰਹੇ ਹੈ, ਪਰ ਇਹਦੇ ਪ੍ਰਾਪਤੀ ਦੇ ਤਿੰਨ ਫੈਕਟਰ ਹੈ ਬਾਣੀ ਚ ਲਿਖੇ, ਵੀ ਕੁਛ ਪੂਰਬਲਾ ਕਰਮ ਹੋਵੇ। ਜਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰਪਾਸ ਹੈ, ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ ਹੈ। ਉਹ ਰਹਿ ਰਾਸ ਤਾਂ ਪਾਠ ਨਹੀਂ ਕਰਨਗੇ, ਉਹ ਨਾਮ ਜਪਣਗੇ। ਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਨੇ, ਜਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰਪਾਸ ਹੈ, ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ। ਸਾਡੀ ਰਹਿ ਰਾਸ ਕੀ ਹੈ? ਨਾਮ ਜਪਣਾ, ਬਾਕੀ ਪਾਠ ਆ। ਸਾਡੇ ਲਈ ਬਾਣੀ ਦੇ ਲਈ ਹੁਕਮ ਇਹ ਹੈ ਵੀ ਉਸ ਵੇਲੇ ਤੁਸੀਂ ਟਾਈਮ ਬੜੀ ਮੁਸ਼ਕਲ ਨਾਲ ਮਿਲਦਾ ਗ੍ਰਿਸ਼ਤੀ ਨੂੰ ਸਾਰਾ ਦਿਨ ਕੰਮ ਕਰੋ, ਉਸ ਵੇਲੇ ਵੀ ਤੁਸੀਂ ਨਾਮ ਨਹੀਂ ਜਪਦੇ। ਇਸ ਕਰਕੇ ਹਰ ਨਾਮ ਜਿਨ੍ਹਾਂ ਰਹਿ ਰਾਸ ਹੈ, ਇਹ ਜਿਹੜੀ ਪੂਰਬਲਾ ਕਰਮ ਇੱਕ ਫੈਕਟਰ ਹੈ। ਇੱਥੇ ਆਣ ਕੇ ਤੁਹਾਡੀ ਸੰਗਤ ਠੀਕ ਹੋਣੀ ਚਾਹੀਦੀ, ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਬੰਦੇ ਨੂੰ ਸੰਗਤ ਕਰਨੀ ਪੈਣੀ ਹੈ, ਮੈਂ ਇਹ ਸੋਸ਼ਲ ਐਨੀਮਲ ਇਕੱਲਾ ਨਹੀਂ ਰਹਿ ਸਕਦਾ, ਇਹਨੂੰ ਜ਼ਰੂਰ ਸੰਗਤ ਕਰਨੀ ਪੈਣੀ। ਪਰ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ, ਤੇ ਸਭ ਤੋਂ ਉੱਚੀ ਸੰਗਤ ਲਿਖੀ ਹੈ, ਸੱਚੀ ਲਿਖੀ ਹੈ,
ਸੱਚੀ ਬੈ ਸਕ ਤਿਨਹਾ ਜਿਨ ਸੰਗ ਜਪੀਏ ਨਾ।
ਉੱਚੀ ਸੰਗਤ ਹੈ ਜਿਨ੍ਹਾਂ ਦੇ ਵਿੱਚ ਬੈਠ ਕੇ ਪੂਰਵਲਾ ਕਰਮ ਹੋਵੇ, ਇੱਥੇ ਨਾਮ ਜਪਣ ਲੈਣ ਦੀ ਸੰਗਤ ਹੋਵੇ। ਜੇ ਦੋਨੋਂ ਵੀ ਫੈਕਟਰ ਹੈ ਤਾਂ ਵੀ ਇੱਕ ਚੀਜ਼ ਦੀ ਬਹੁਤ ਜ਼ਰੂਰਤ ਹੈ, ਉਹ ਹੈ ਗੁਰਪ੍ਰਸਾਦ। ਜਿਨ ਚੱਕਰ ਉਹਦਾ ਗੁਰਪ੍ਰਸਾਦ ਨਹੀਂ ਦਿੰਦੇ ਤੇ ਉਨ ਚੱਕਰ ਅੰਦਰਲੀ ਪ੍ਰਾਪਤੀ ਘੱਟ ਹੋਣੀ ਹੈ, ਉਹਨੇ ਸਭ ਕੁਛ ਕਰਨਾ ਹੈ। ਮੈਂ ਇਸ ਚੀਜ਼ ਨੂੰ ਮੰਨੇ ਪਹਿਲਾਂ ਨਹੀਂ ਸੀ ਮੰਨਦਾ ਹੁੰਦਾ, ਮੈਂ ਕਹਿਣਾ ਬੰਦਾ ਅਸੀਂ ਇੰਨਾ ਮਿਹਨਤ ਕਰਦੇ ਹਾਂ, ਸਾਰਾ ਅਸੀਂ ਕੁਛ ਨਹੀਂ ਕਰ ਸਕਦੇ, ਸਾਡਾ ਅਸੀਂ ਇਹਦਾ ਮਤਲਬ ਹੈ ਵੀ ਉਹੀ ਕਰ ਸਭ ਕੁਛ ਕਰੂਗਾ। ਨਹੀਂ ਭਾਈ, ਅਸੀਂ ਨਾਮ ਜਪਦੇ ਹਾਂ, ਅਸੀਂ ਉਦਮ ਕਰਨਾ ਨਾਮ ਜਪਣ ਦਾ, ਪਰ ਇਹਦੀ ਜਿਹੜੀ ਬਰਕਤ ਪੈਣੀ ਹੈ। ਗੁਰਪ੍ਰਸਾਦ ਇੱਕ ਐਸੀ ਚੀਜ਼ ਹੈ ਜਿਹੜੀ ਮੈਨੂੰ ਪਹਿਲੀ ਵਾਰੀ, ਮੈਂ ਡਿਟਰੋਇਟ ਸੀ ਤੇ ਪੋਪ ਆਇਆ ਰੋਮ ਦਾ ਪਿਛਲੇ ਸਾਲਾਂ, ਜਦੋਂ ਡਿਟਰੋਇਟ ਆਇਆ ਔਰ ਉੱਥੇ ਕੋਚ ਕਲੀਅਰਿਟੀ ਦੁਨੀਆਂ ਭਰ ਦੇ ਕੈਮਰੇ ਲੱਗੇ, ਔਰ ਮੈਂ ਜਨਰਲ ਮੋਟਰਸ ਚ ਕੰਮ ਕਰਦਾ ਸੀ ਤੇ ਉਹਦੇ ਸਿਲਵਰ ਡੋਮ ਦੇ ਵਿੱਚ ਉਹ ਵੱਡਾ ਫੰਕਸ਼ਨ ਰੱਖਿਆ ਗਿਆ ਤੇ ਉੱਥੇ ਤੇ ਬਹੁਤ ਭੀੜ ਸੀ। ਅਸੀਂ ਕਿਹਾ ਘਰ ਬੈਠ ਕੇ ਟੀਵੀ ਤੇ ਹੀ ਦੇਖਦੇ ਹਾਂ ਵੀ ਪੋਪ ਆਇਆ ਇਹਨਾਂ ਦਾ, ਕਿੰਨੀ ਇੰਨੀ ਦੁਨੀਆਂ ਉਸ ਫਿਰ ਸਿਲਵਰ ਡੋਮ, ਔਰ ਉਸ ਫਿਰ ਪੋਪ ਆਇਆ ਔਰ ਉਸ ਪੋਪ ਦੇ ਲੈਕਚਰ ਤੋਂ ਪਹਿਲਾਂ ਇੱਕ ਪਾਦਰੀ ਨਾਲ ਉੱਠ ਕੇ ਬਾਈਬਲ ਦੀ ਕਹਾਣੀ ਸੁਣਾਈ ਜਿਹੜੀ ਅੱਜ ਦੇ ਇਸ ਵਿਸ਼ੇ ਤੇ, ਔਰ ਮੇਰੀ ਸਾਰੀ ਉਮਰ ਲਈ ਉੱਕਰ ਗਿਆ ਮੇਰੇ ਮਨ ਚ ਵੀ ਬਾਣੀ ਚ ਜਿਹੜਾ ਗੁਰਪ੍ਰਸਾਦ ਲਿਖੇ ਆ ਕਿੱਡੀ ਵੱਡੀ ਚੀਜ਼ ਹੈ ਜਿਹੜੀ ਇੱਕ ਸਿੱਖ ਨਹੀਂ ਸਮਝਦੇ ਹਲੇ ਸਿਰ। ਤੋ ਉਹਨਾਂ ਨਾਲ ਕਹਾਣੀ ਸੁਣਾਈ ਔਰ ਕਈਆਂ ਦੇ ਸਵਾਲ ਹੱਲ ਹੋ ਜਾਣਗੇ ਅੱਜ,
ਇਸ ਕਹਾਣੀ ਤੋਂ ਅਰਾਸ ਗੁਰਪ੍ਰਸਾਦ ਨੂੰ ਸਮਝ ਕੇ ਰਹਾਉ ਦੀ ਤੁਖ ਚ ਆ ਗਿਆ ਗੁਰਪ੍ਰਸਾਦ ਦੇ। ਉਹਨਾਂ ਨੇ ਕਿਹਾ ਜੀ ਇੱਕ ਕਾਲਾ ਸੀ
ਪਾਦਰੀ ਉਹਨਾਂ ਦਾ,
ਰੋਮ ਬੈਠਾ ਹੌਲੀ ਦੌਲੀ ਦੁਨੀਆਂ ਉਹਨੇ ਉੱਠ ਕੇ ਨਾ ਬਾਈਬਲ ਦੀ ਇੱਕ ਕਹਾਣੀ ਸੁਣਾਈ, ਭੇਜ ਦਿੱਤਾ। ਬਾਈਬਲ ਚ ਵੀ ਇਹ ਲਿਖਿਆ ਵੀ ਇੱਕ ਮਾਲਕ ਨੇ ਬੜਾ, ਉਹ ਹੈਨਰੀ ਫੋਰਡ ਵਾਂਗ ਵੀ ਬੜਾ ਤਕੜਾ ਮੋਟਰ ਵੱਡਾ ਆਦਮੀ ਸੀ, ਉਹਨੇ ਗਾਂ ਮਜ਼ਦੂਰ ਰੱਖੇ ਸੀ, ਉਹਨਾਂ ਨੂੰ ਜੱਬਾਂ ਦਿੱਤੀਆਂ ਸੀ ਤੇ ਉਹ ਹਰ ਮਜ਼ਦੂਰ ਨੂੰ ਜਿਹੜਾ ਹਫ਼ਤੇ ਬਾਅਦ ਤਨਖਾਹ ਦਿੰਦਾ ਸੀ, ਚੈੱਕ ਦਿੰਦਾ ਸੀ, ਉਹਨੇ 5-7 ਰੱਖੇ ਸੀ, ਉਹ ਹਰ ਹਫ਼ਤੇ ਉਹਨਾਂ ਨੂੰ ਚੈੱਕ ਦਿੰਦਾ ਸੀ। ਇੱਕ ਉਹਨੇ 5-7 ਹਫ਼ਤਿਆਂ ਬਾਅਦ ਇੱਕ ਬੰਦਾ ਰੱਖਿਆ ਤੇ ਉਹਨੂੰ ਵੀ 7 ਦਿਨ ਕੰਮ ਆਇਆ, ਪਰ ਉਹ ਬੰਦਾ ਲੇਟ ਆਇਆ ਕਰੇ ਤੇ ਪਹਿਲਾਂ ਚੱਲ ਜਾਇਆ ਕਰੇ ਤੇ ਥੋੜੇ ਜਿਹੇ ਕੰਮ ਕਰਿਆ ਕਰੇ। ਪਰ ਜਦੋਂ ਹਫ਼ਤੇ ਬਾਅਦ ਉਹ ਚੈੱਕ ਉਹਨੂੰ ਦੇਣ ਲੱਗਾ ਤੇ ਉਹ ਸਾਰਿਆਂ ਨਾਲੋਂ ਜਿਹੜੇ ਸੀਨੀਅਰ ਸੀ ਉਹਨਾਂ ਨਾਲੋਂ ਵੀ ਜ਼ਿਆਦਾ ਉਹਨੂੰ ਆ ਚੈੱਕ, ਉਹ ਤੇ ਪਹਿਲੇ ਹਫ਼ਤੇ ਤੇ ਚੁੱਪ ਕਰ ਰਹੇ, ਉਹ ਤਾਂ ਚੈੱਕ ਦੇਖ ਕੇ ਵੀ ਇਹਨੂੰ ਸਾਰਿਆਂ ਨਾਲੋਂ ਜ਼ਿਆਦਾ ਚੈੱਕ ਦਿੱਤਾ। ਅਗਲੀ ਵਾਰੀ ਉਹ ਜਦੋਂ ਚੈੱਕ ਦੇਣ ਲੱਗਾ ਤੇ ਉਹਨਾਂ ਨੇ ਲੈਣ ਨੂੰ ਇਨਕਾਰ ਕਰ ਦਿੱਤਾ, ਕਹਿੰਦੇ ਅਸੀਂ ਨਹੀਂ ਲੈਣਾ। ਕਹਿੰਦੇ ਕਿਉਂ? ਕਹਿੰਦੇ ਜੀ ਇਹ ਬੰਦਾ ਸਾਥੋਂ ਪਿੱਛੋਂ ਆਇਆ ਜੂਨੀਅਰ, ਤੁਸੀਂ ਇਹਨੂੰ ਜ਼ਿਆਦਾ ਪੇ ਕਰ ਰਹੇ ਹੋ, ਔਰ ਫਿਰ ਇਹ ਆਉਂਦਾ ਵੀ ਦੇਰ ਨਾਲ, ਚਲਾ ਵੀ ਪਹਿਲਾਂ ਜਾਂਦਾ, ਤੁਸੀਂ ਇਹਨੂੰ ਜ਼ਿਆਦਾ ਕੋਈ ਦੇ ਦਿੱਤਾ, ਇਹਨੂੰ ਚੈੱਕ ਅਸੀਂ ਨਹੀਂ ਚੱਕ ਲੈਣਾ। ਉਹਨੇ ਮਾਲਕ ਨਾਲ ਬੜੇ ਪਿਆਰ ਨਾਲ ਕਿਹਾ, ਕਹਿੰਦੇ ਤੁਸੀਂ ਦੱਸ ਸਕਦੇ ਹੋ ਤੁਸੀਂ ਕਿਹਦੇ ਨੌਕਰ ਹੋ? ਕਹਿੰਦੇ ਤੁਹਾਡੇ, ਤੁਸੀਂ ਸਾਡੇ ਬੌਸ ਹੋ, ਤੁਸੀਂ ਤਨਖਾਹ ਦਿੰਦੇ ਹੋ। ਕਹਿੰਦੇ ਅੱਛਾ, ਇਹ ਜਿਹੜੀ ਤੁਹਾਨੂੰ ਮੈਂ ਤਨਖਾਹ ਦਿੰਦਾ ਕਿਹਦੀ ਹੈ? ਕਹਿੰਦੇ ਜੀ ਤੁਹਾਡੀ। ਫਿਰ ਗਰਮਾ ਕਹਿੰਦਾ, ਤੁਹਾਨੂੰ ਕੀ ਹੱਕ ਹੈ ਪੁੱਛਣ ਦਾ? ਭਾਵੇਂ ਮੈਂ ਸਾਰੀ ਲੁਟਾ ਦਾ, ਭਾਵੇਂ ਕਿਸੇ ਨੂੰ ਥੋੜ੍ਹੀ ਦਵਾਂ, ਕਿਸੇ ਨੂੰ ਬਹੁਤ ਹੀ ਦਵਾਂ। ਕੌਲ ਪੁਰਖ ਵੀ ਬੜਾ ਦਿਆਲੂ ਹੈ, ਗੁਰਪ੍ਰਸਾਦ ਇੱਕ ਫੈਕਟਰ ਹੈ। ਜਿਸ ਗਰੀਬ ਕਿਸੇ ਅਨਾਥ ਕੋਲ ਪਿਛੜੀ ਕਮਾਈ ਨਹੀਂ ਹੈ, ਇੱਥੇ ਕੋਈ ਸੰਗਤ ਨਹੀਂ ਹੈ ਜਾਂ ਉਹਦਾ ਕੋਈ, ਉੱਥੇ ਜੇ ਮਿਹਰ ਹੋ ਜਾਏ ਜਿਹਨੂੰ ਕਹਿੰਦੇ ਨੇ ਨਦਰ ਕਰੇ ਜਿਸ ਆਪਣੀ, ਤੋ ਜਿਹੜਾ ਇਹ ਉਹਦਾ ਗੁਰਪ੍ਰਸਾਦ ਦਾ ਰਿਜ਼ਰਵ ਰੱਖਿਆ ਉਹਨੇ, ਇਸੇ ਕਰਕੇ ਪਹਿਲੇ ਸਤਿਗੁਰੂ ਦੇ ਸਰੂਪ ਚ ਅਖੀਰ ਤੇ ਆਉਂਦਾ ਗੁਰਪ੍ਰਸਾਦ ਦੇ। ਜਾਓ ਸਾਰੀ ਬਾਣੀ ਫੁੱਲ ਕੇ ਦੇਖ ਲਓ, ਰਾਗ ਸ਼ੁਰੂ ਹੋਣਗੇ ਉਹ ਵੀ ਗੁਰਪ੍ਰਸਾਦ ਦੇ, ਔਰ ਜਿੰਨਾ ਗਿਆਨ ਆਇਆ ਗੁਰਪ੍ਰਸਾਦ ਦੇ। ਅਕਾਲ ਪੁਰਖ ਐਡਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ, ਇਸ ਕਰਕੇ ਜਿਹੜਾ ਉਹਦਾ ਆਹ ਦਿਆਲਤਾ ਦਾ ਰੂਪ ਹੈ ਉਹਨੂੰ ਗੁਰਪ੍ਰਸਾਦ ਕਹਿੰਦੇ। ਉਹ ਬੜਾ ਦਿਆਲੂ ਹੈ, ਅਸੰਖ ਖੱਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਿਆਲਾ। ਉਹਦਾ ਐਡਾ ਵੱਡਾ ਕਰੈਕਟਰ ਲਿਖਿਆ ਦਿਆਲ ਹੋਣ ਦਾ, ਔਰ ਹੁੰਦਾ ਵੀ ਉਹ ਦੀਨ ਤੇ ਦਿਆਲ ਹੈ। ਜਿਹੜਾ ਹੈਂਕੜ ਚ ਰਹੇ ਬੰਦਾ ਉਹਦੇ ਤੇ ਦਿਆਲ ਨੀ ਉਹਨੇ ਆਉਣਾ, ਦੀਨ ਦਿਆਲ ਉਹਦਾ ਇੱਕ ਨਾਂ ਪੈ ਗਿਆ ਵੀ ਉਹਨੂੰ ਆਦਤ ਹੈ। ਉਹਨੂੰ ਬਾਬਾ ਨਾਨਕ ਕਹਿੰਦਾ, ਲੂਣ ਹਰਾਮੀ ਨਾਨਕ ਲਾਲਾ, ਵੀ ਮੈਂ ਨਾਮ ਤੇ ਜਪਦਾ ਨੀ, ਬਾਕੀ ਮੈਂ ਚਤੁਰਾਈ ਬੜੀ ਸ਼ਬਦ ਲਿਖਣ ਦੀ ਕਰ ਰਿਹਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਉਹ ਅਖੀਰ ਤੇ ਆਉਂਦੇ, ਮੈਂ ਲੂਣ ਹਰਾਮੀ, ਮੈਂ ਨਾਮ ਹੀ ਜਪਿਆ ਬਾਬਾ ਨਾਨਕ, ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੋਂ ਵਡਿਆਈ। ਕਹਿੰਦੇ ਜੇ ਤੂੰ ਮੇਰੇ ਅਰਗੇ ਨੂੰ ਬਖਸ਼ ਦੇਗਾ ਲੂਣ ਹਰਾਮੀ ਨੂੰ, ਤੇਰੀ ਵਡਿਆਈ, ਪਰ ਤੂੰ ਬਖਸ਼ਣ ਰਹਿਣਾ ਨੀ, ਤੈਨੂੰ ਭੋਸ ਪਏ ਆ ਬਸ ਬਖਸ਼ਣ ਦਾ, ਤੇਰੀ ਆਦਤ ਬਣ ਚੁੱਕੀ ਆ ਬਖਸ਼ਣ ਦੀ। ਦੇਖ ਕਹਿੰਦੇ ਤਾਂ ਨਾ ਬਾਬਾ ਲਿਖ, ਕਹਿੰਦਾ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ, ਆਦ ਜੁਗਾਦ ਤੂੰ ਬਖਸ਼ਦਾ ਆ ਰਿਹਾ, ਮੈਨੂੰ ਕਿਹਨੂੰ ਬਖਸ਼ੇਗਾ? ਤੇਰਾ ਸਵਾਲ ਹੈ ਐਸ ਤਾਣ ਦੇ ਵਿਚ ਬਾਣੀ ਅਖੀਰਲੀ ਲਿਖੀ, ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ, ਆਦ ਜੁਗਾਦ ਦਇਆ ਪਤ ਦਾਤਾ ਤੇ ਤੁਦ ਬਿਨ ਮੁਕਤ ਨਾ ਪਾਏ। ਕਹਿੰਦੇ ਤੂੰ ਮੈਂ ਨੀ ਲੂਣ ਹਰਾਮ ਨੀ ਬਖਸ਼ਣਾ, ਕਿਉਂਕਿ ਤੇਰਾ ਸਵਾਲ ਹੈ ਬਖਸ਼ਣ ਦਾ, ਤੇ ਇਸ ਕਰਕੇ ਉਹ ਜਿਹੜਾ ਬਖਸ਼ਦਾ ਹੈ ਆਪਣੇ ਗੁਰਪ੍ਰਸਾਦ ਨਾਲ ਬਖਸ਼ਦਾ ਹੈ। ਉਹਦੇ ਕੋਲ ਐਡੀ ਐਡਾ ਵੱਡਾ ਮਾਲਕ ਹੈ ਸਾਡਾ, ਉਹਦੇ ਗੁਰਪ੍ਰਸਾਦ, ਪਿਛਲਾ ਪੂਰਬਲਾ ਕਰਮ, ਇੱਥੇ ਦੀ ਸੰਗਤ ਤੇ ਉਹਦਾ ਗੁਰਪ੍ਰਸਾਦ ਬਾਰ ਬਾਰ ਲਿਖਿਆ ਹੋਊਗਾ। ਇੱਥੇ ਵੀ ਲਿਖਿਆ ਰਹਾ ਉਹਦੀ ਤੁਕਸ, ਜਿਸ ਨੂੰ ਬਖਸ਼ ਹਰੇ ਦੇ ਬੜੇ। ਉੱਥੇ ਲਿਖਿਆ ਵੀ ਸ਼ਬਦ ਮਰੇ ਬਗੈਰ, 5 ਧਾਤੂ ਮਰੇ ਬਗੈਰ, ਪਰ ਇੱਥੇ ਕਿੱਡਾ ਕਹਿਤਾ, ਕਹਿੰਦੇ ਹੋ ਇਹਦੀ ਸਰਨੀ ਪਏ ਰਹੋ। ਉਹਨੇ ਦੇਖੋ ਜਦੋਂ ਬਖਸ਼ਿਆ, ਜਿਸ ਨੂੰ ਬਖਸ਼ ਹਰੇ ਦੇ ਵਡਿਆ, ਇਹ ਗੁਰ ਪਰ ਸਾਦੇ ਵਸੈ ਮਨਿਆਈ, ਰਹਾ ਬਿਨ ਗੁਰ ਸਬਦ ਮਨ ਨਹੀਂ ਠਾਰਾ, ਬਿਨ ਗੁਰ ਸਬਦ ਮਨ ਨਹੀਂ ਠਾਰਾ।
सिमरहो राम नाम अति निर्मल आवरत्यागो हमे करहौ इके आख्याख
सबद
पाख आरद उरद दिन राते
Hmm.